ਉਸ ਵਕਤ ਭਾਈ ਲੱਖੀ ਸ਼ਾਹ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਨੌਵੇਂ ਪਾਤਸ਼ਾਹ ਦੇ ਸਰੀਰ ਨੂੰ ਸੰਭਾਲਿਆ, ਸੇਵਾ ਸੰਭਾਲ ਕਰਕੇ ਸੰਸਕਾਰ ਕੀਤਾ, ਔਰ ਜਿਹੜੇ ਪੁਸ਼ਪ ਸਨ ਉਹ ਦੋ ਗਾਗਰਾਂ ਦੇ ਵਿੱਚ ਉੱਥੇ ਹੀ ਜ਼ਮੀਨ ਪੁੱਟ ਕੇ ਦੱਬ ਦਿੱਤੇ। ਕਲਗੀਧਰ ਜੀ ਨੇ ਬਚਨ ਕੀਤਾ ਕਿ ਆਉਣ ਵਾਲੇ ਸਮੇਂ ਚ ਜਦੋਂ ਮੇਰਾ ਪੰਥ ਸਾਜਾਂਗੇ, ਪੰਥ ਪ੍ਰਗਟ ਹੋਵੇਗਾ, ਮੇਰੇ ਸਿੰਘ ਦਿੱਲੀ ਜਾਣਗੇ ਔਰ ਦਿੱਲੀ ਵਿੱਚ ਜਿਤਨੇ ਗੁਰਧਾਮ ਨੇ ਉਹ ਗੁਰਧਾਮ ਬਣਾਉਣਗੇ। ਜਿੱਥੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਉੱਥੇ ਵੀ ਅਸਥਾਨ ਬਣੇਗਾ, ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਉੱਥੇ ਵੀ ਗੁਰੂ ਘਰ ਤਿਆਰ ਹੋਵੇਗਾ, ਬਣੇਗਾ, ਸੰਗਤਾਂ ਪੂਜਣਗੀਆਂ। ਉਹ ਬਚਨ ਪੂਰੇ ਹੋਏ ਜਦੋਂ ਜਥੇਦਾਰ ਬਘੇਲ ਸਿੰਘ ਨੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਇਆ ਤੇ ਜਿੰਨੇ ਗੁਰਧਾਮ ਸਨ ਉਹਨਾਂ ਸਾਰੇ ਗੁਰਧਾਮਾਂ ਦੀ ਸੇਵਾ ਭਾਈ ਬਘੇਲ ਸਿੰਘ ਜੀ ਨੇ ਕਰਵਾਈ। ਇਸ ਪ੍ਰਕਾਰ ਦੇ ਨਾਲ ਦਿੱਲੀ ਦੇ ਸਿੱਖਾਂ ਕੋਲੋਂ ਔਰੰਗਜ਼ੇਬ ਦਾ ਵੀ ਹਾਲ ਪੁੱਛਿਆ। ਇਹਨਾਂ ਦੱਸਿਆ, ਮਹਾਰਾਜ ਔਰੰਗਜ਼ੇਬ ਜਿਸ ਦਿਨ ਤੋਂ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਉਸ ਰਾਤ ਤੋਂ ਬਾਅਦ ਮੁੜ ਕੇ ਕੋਈ ਦੂਜੀ ਰਾਤ ਉਹਨੇ ਸ਼ਹਿਰ ਦੇ ਵਿੱਚ ਆਪਣੇ ਮਹਿਲ ਚ ਬਤੀਤ ਨਹੀਂ ਕੀਤੀ, ਸ਼ਹਿਰ ਚੋਂ ਬਾਹਰ ਹੀ ਰਹਿੰਦਾ, ਦਿਨੇ ਦਿੱਲੀ ਵਿੱਚ ਆ ਕੇ ਆਪਣੇ ਰਾਜਸਾਜ ਦੇ ਕੰਮ ਸੰਭਾਲਦਾ ਤੇ ਰਾਤ ਨੂੰ ਬਾਹਰ ਚਲਾ ਜਾਂਦਾ। ਉਹਨੇ ਕਿਸੇ ਪੀਰ ਨੂੰ ਵੀ ਪੁੱਛਿਆ ਸੀ ਕਿ ਮੇਰੇ ਨਾਲ ਇਹੋ ਜਿਹੀ ਬੀਤ ਰਹੀ ਹੈ, ਮੈਨੂੰ ਡਰ ਲੱਗਦਾ ਸ਼ਹਿਰ ਵਿੱਚ ਰਾਤ ਰਹਿੰਦਿਆਂ। ਤਾਂ ਉਹਨੇ ਵੀ ਇਹੀ ਜਵਾਬ ਦਿੱਤਾ ਸੀ ਕਿ ਤੂੰ ਹੁਣ ਨਗਰ ਦੇ ਵਿੱਚ ਨਾ ਰਹੀਂ, ਇੱਥੋਂ ਬਾਹਰ ਚਲਾ ਜਾ। ਤੇ ਮਹਾਰਾਜ ਸ਼ਾਹਜਹਾਨ ਬਾਦਸ਼ਾਹ ਨੇ, ਜੋ ਔਰੰਗਜ਼ੇਬ ਦਾ ਬਾਪ ਸੀ, ਉਹਨੇ ਔਰੰਗਜ਼ੇਬ ਨੂੰ ਕੁਝ ਹਦਾਇਤਾਂ ਕੀਤੀਆਂ ਸੀ, ਇਹਨੇ ਉਹ ਸਾਰੀਆਂ ਗੱਲਾਂ ਨਾ ਇਨਕਾਰ ਕਰਕੇ ਮੰਨੀਆਂ ਨਹੀਂ। ਉਹਨੇ ਕਿਹਾ ਸੀ ਸਿਪਾਹੀਆਂ ਦੀ ਤਨਖਾਹ ਨਾ ਘਟਾਈ, ਇਹਨੇ ਉਹ ਵੀ ਘਟਾ ਦਿੱਤੀ। ਉਹਨੇ ਕਿਹਾ ਸੀ ਹਿੰਦੂਆਂ ਨਾਲ ਵਿਗਾੜ ਨਾ ਕਰੀ, ਇਹਨੇ ਉਹ ਵੀ ਕੀਤਾ। ਉਹਨੇ ਵੀ ਕਿਹਾ ਸੀ ਕਿ ਤਾਨੇ ਸ਼ਾਹ ਜੋ ਗੋਲਕੰਡਾ ਰਿਆਸਤ ਦਾ ਰਾਜਾ ਹੈ ਦੱਖਣ ਦਿਸ਼ਾ ਵਿੱਚ, ਉਹਦੇ ਨਾਲ ਵਿਗਾੜ ਨਾ ਕਰੀ, ਇਹਨੇ ਉਹਦੇ ਨਾਲ ਵੀ ਵਿਗਾੜ ਕੀਤਾ। ਤੂੰ ਜਿਸ ਪ੍ਰਕਾਰ ਨਾਲ ਇਹ ਦਿੱਲੀ ਤੋਂ ਮੁਹਿੰਮ ਲਈ ਚੜਿਆ ਤਾਨੇ ਸ਼ਾਹ ਦੇ ਉੱਤੇ, ਉਹਦਾ ਕਾਰਨ ਕੀ ਬਣਿਆ ਕਿ ਤਾਨੇ ਸ਼ਾਹ ਨਾਲ ਜਿਹੜਾ ਵਿਗਾੜ ਕੀਤਾ ਇਹਨੇ, ਉਹਦਾ ਕਾਰਨ ਕੀ ਬਣਿਆ? ਉਹ ਵੀ ਮਾਮਾ ਕਿਰਪਾਲ ਚੰਦ ਜੀ ਨੇ ਪੁੱਛਿਆ ਉਹਨਾਂ ਦਿੱਲੀ ਦੇ ਸਿੱਖਾਂ ਨੂੰ, ਕਿਉਂਕਿ ਦਿੱਲੀ ਤੋਂ ਆਏ ਹੋਏ ਸਿੱਖ ਉਹ ਸਾਰਾ ਕੁਝ ਜਾਣਦੇ ਸਨ ਕਿ ਔਰੰਗਜ਼ੇਬ ਹਮਲਾ ਕਿਉਂ ਕਰ ਰਿਹਾ ਦੱਖਣ ਦਿਸ਼ਾ ਚ, ਉਹ ਤਾਨੇ ਸ਼ਾਹ ਤੇ ਹਮਲਾ ਕਿਉਂ ਕਰਨਾ ਚਾਹੁੰਦਾ, ਹਮਲਾ ਕਰਕੇ ਉਹਦੇ ਕੋਲੋਂ ਕੀ ਲੈਣਾ ਚਾਹੁੰਦਾ, ਉਹ ਸਾਰਾ ਕਾਰਨ ਵੀ ਅੱਜ ਦੀ ਕਥਾ ਚ ਦੱਸਿਆ ਜਾ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਵਾਹਿਗੁਰੂ ਸਾਹਿਬ ਜੀ। ਦੁਵੇਰਾ ਸੰਤ ਕਿਰਪਾਲ ਕਿਰਪਾਲ ਜੋ ਦਿੱਲੀ ਵਾਲਨ ਕੀ ਗਾਤ।
ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਕਿਰਪਾਲੂ ਸਤਿਗੁਰੂ ਗੁਰੂ ਕਲਗੀਧਰ ਜੀ ਵੀ ਬੈਠੇ ਸਨ ਤੇ ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਸਤਿਗੁਰਾਂ ਨੇ ਦਿੱਲੀ ਵਾਲਿਆਂ ਕੋਲੋਂ ਸਾਰੀ ਗਾਥਾ ਸੁਣੀ, ਜੋ ਔਰੰਗਜ਼ੇਬ ਨਾਲ ਬੀਤਿਆ ਜਾਂ ਜੋ ਔਰੰਗਜ਼ੇਬ ਕਰ ਰਿਹਾ ਦਿੱਲੀ ਦੇ ਵਿੱਚ, ਕਿਵੇਂ ਤਾਨੇ ਸ਼ਾਹ ਨਾਲ ਲੜਨ ਵਾਸਤੇ ਤਿਆਰੀ ਕਰ ਰਿਹਾ, ਉਹ ਸਾਰੀ ਗਾਥਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਤ ਮਾਮਾ ਕਿਰਪਾਲ ਚੰਦ ਜੀ ਨੇ ਸੁਣੀ ਹੈ।
ਮੋਡਨ ਰੰਗ ਪ੍ਰਸੰਗ ਹੁਣ ਬੁਝਿਓ ਤਿੰਨ ਸਾਤ।
ਮੂਰਖ ਨੁਰੰਗੇ ਦਾ ਜਿਹੜਾ ਪ੍ਰਸੰਗ ਹੈ ਵੀ ਉਹ ਤਾਨੇ ਸ਼ਾਹ ਤੇ ਹਮਲਾ ਕਿਉਂ ਕਰਨਾ ਚਾਹੁੰਦਾ, ਉਹ ਸਾਰਾ ਪ੍ਰਸੰਗ ਮਾਮਾ ਕਿਰਪਾਲ ਚੰਦ ਜੀ ਨੇ ਦੁਬਾਰਾ ਉਹਨਾਂ ਦਿੱਲੀ ਦੇ ਸਿੱਖਾਂ ਤੋਂ ਪੁੱਛਿਆ ਹੈ।
ਕਿਉਂ ਪਈ ਤਾਨੇ ਸ਼ਾਹ ਜੋ ਦੱਖਣ ਕੇਰਾ, ਕਿਉਂ ਕਰ ਪਇਓ ਤਾਏ ਸੰਗ ਚੇਰਾ।
ਉਸ ਵੇਲੇ ਬੋਲੇ ਕਹਿਣ ਲੱਗੇ ਜੀ, ਜਿਹੜਾ ਤਾਨੇ ਸ਼ਾਹ ਦੱਖਣ ਦਿਸ਼ਾ ਦਾ ਰਾਜਾ ਹੈ, ਦੱਖਣ ਦਿਸ਼ਾ ਦੇ ਵਿੱਚ ਬਾਦਸ਼ਾਹ ਹੈ, ਉਹਦੇ ਨਾਲ ਭਲਾ ਔਰੰਗਜ਼ੇਬ ਆਪਣੇ ਨਾਲ ਉਹਦੇ ਨਾਲ ਵੈਰ ਕਿਉਂ ਕਰ ਰਿਹਾ? ਉਹ ਤਾਂ ਆਪਣੇ ਰਾਜ ਦੇ ਵਿੱਚ ਹੈਦਰਾਬਾਦ ਦੇ ਇਲਾਕੇ ਦੇ ਵਿੱਚ ਬੈਠਾ ਤਾਨੇ ਸ਼ਾਹ, ਉਹਦੇ ਨਾਲ ਔਰੰਗਜ਼ੇਬ ਬਾਦਸ਼ਾਹ ਕਿਉਂ ਦੁਸ਼ਮਣੀ ਕਰ ਰਿਹਾ? ਉਹਦੇ ਨਾਲ ਔਰੰਗਜ਼ੇਬ ਬਾਦਸ਼ਾਹ ਕਿਉਂ ਵੈਰ ਕਰ ਰਿਹਾ?
ਕਿਸ ਕਾਰਨ ਤੇ ਕੀਨ ਚੜਾਏ ਤੇ ਪ੍ਰਸੰਗ ਪੁਨ ਦਿਓ ਸੁਣਾਏ।
ਇਹ ਦਿੱਲੀ ਦੇ ਸਿੱਖੋ, ਤੁਸੀਂ ਤਾਂ ਦਿੱਲੀ ਤੋਂ ਚੱਲ ਕੇ ਆਏ ਹੋ ਤੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਦਿੱਲੀ ਦੇ ਵਿਚ ਰਹਿਣ ਕਰਕੇ, ਉਥੋਂ ਦਾ ਸਾਰਾ ਜੋ ਜੋ ਵੀ ਉਥੇ ਕੁਝ ਬੀਤਦਾ ਉਹ ਤੁਸੀਂ ਜਾਣਦੇ ਹੋਵੋਗੇ। ਇਸ ਕਰਕੇ ਦੱਸੋ ਕਿ ਤਾਨੇ ਸ਼ਾਹ ਦੇ ਉੱਤੇ ਕਿਉਂ ਚੜਾਈ ਕਰਨਾ ਚਾਹੁੰਦਾ, ਔਰੰਗਜ਼ੇਬ ਉੱਤੇ ਕਿਸ ਕਾਰਨ ਕਰਕੇ ਚੜਾਈ ਕਰਨਾ ਚਾਹੁੰਦਾ, ਉਹ ਪ੍ਰਸੰਗ ਤੁਸੀਂ ਸਾਨੂੰ ਸੁਣਾਓ, ਸਾਰੀ ਕਥਾ ਸਾਰੀ ਵਾਰਤਾਲਾਪ ਸੁਣਾਓ।
ਬੰਦ ਹੱਥ ਬੋਲੇ ਦਿਲ ਵਾਲੇ, ਸੁਣੋ ਪ੍ਰਭੂ ਤੁਰਕੇ ਚੁਕਚਾਲੇ।
ਹੱਥ ਬੰਨ ਕੇ, ਹੱਥ ਜੋੜ ਕੇ ਉਹ ਜਿਹੜੇ ਦਿੱਲੀ ਦੇ ਸਿੱਖ ਸੀ ਨਾ, ਲੱਖੀ ਸ਼ਾਹ ਬਣਜਾਰੇ ਦੇ ਨਾਲ ਆਏ ਹੋਏ, ਉਹ ਸਾਰੇ ਸਿੱਖ ਹੱਥ ਬੰਨ ਕੇ ਬੋਲੇ ਗੁਰੂ ਕਲਗੀਧਰ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਰਾ ਪ੍ਰਸੰਗ ਸੁਣਾਉਣ ਲੱਗੇ ਕਿ ਕਿਸ ਕਾਰਨ ਕਰਕੇ ਔਰੰਗਜ਼ੇਬ ਤਾਨੇ ਸ਼ਾਹ ਤੇ ਚੜਾਈ ਕਰਨਾ ਚਾਹੁੰਦਾ, ਉਹ ਤਾਨੇ ਸ਼ਾਹ ਨਾਲ ਕਿਉਂ ਲੜਨਾ ਚਾਹੁੰਦਾ, ਉਹਦਾ ਕੀ ਕਾਰਨ ਹੈ, ਉਹ ਸਾਰਾ ਕਾਰਨ ਗੁਰੂ ਸਾਹਿਬ ਜੀ ਨੂੰ ਸਮਝਾ ਕੇ ਕਹਿਣ ਲੱਗੇ ਹਨ।
ਮਹਾ ਬੇਕੀਮਤ ਇਕ ਜਵਾਹਰ ਤਾਨੇ ਸ਼ਾਹ ਨਿਕਟ ਦੁਤਜ਼ਾਰ।
ਕਹਿਣ ਲੱਗੇ ਸਤਿਗੁਰੂ ਜੀ ਸੁਣੋ, ਬਾਦਸ਼ਾਹ ਔਰੰਗਜ਼ੇਬ ਦੀ ਜਿਹੜੀ ਕੁਚਾਲ ਹੈ, ਉਹਦਾ ਜਿਹੜਾ ਭੈੜਾ ਚਾਲ ਚੱਲਣ ਹੈ, ਉਹ ਸੁਣੋ। ਜੋ ਤਾਨੇ ਸ਼ਾਹ ਰਾਜਾ ਹੈ, ਬਾਦਸ਼ਾਹ ਹੈ, ਉਹਦੇ ਕੋਲ ਇਕ ਬੇਕੀਮਤੀ ਹੀਰਾ ਹੈ ਜਿਹਦਾ ਮੁੱਲ ਕੋਈ ਨਹੀਂ, ਬੜਾ ਕੀਮਤੀ ਹੀਰਾ। ਜਿਹੜੀ ਇਹ ਲੜਾਈ ਔਰੰਗਜ਼ੇਬ ਕਰਨਾ ਚਾਹੁੰਦਾ ਤਾਨੇ ਸ਼ਾਹ ਨਾਲ, ਉਹਨੂੰ ਮਾਰ ਕੇ ਉਹਦੇ ਕੋਲ ਹੀਰਾ ਖੋਹਣਾ ਚਾਹੁੰਦਾ, ਕਿਉਂਕਿ ਉਹਦੇ ਕੋਲ ਬੇਕੀਮਤੀ ਇਕ ਬੜਾ ਕੀਮਤੀ ਜਵਾਹਰ ਹੈ, ਹੀਰਾ ਹੈ, ਜਿਹਦੀ ਦੁਤੀ ਜਿਹਦੀ ਆਭਾ ਤਾਨੇ ਸ਼ਾਹ ਦੇ ਕੋਲ ਹੈ, ਔਰ ਉਹ ਸਾਰੇ ਜਗਤ ਵਿਚ ਜ਼ਾਹਰ ਹੈ, ਪ੍ਰਗਟ ਹੈ।
ਛਾਪੇ ਆਪਣੀ ਮੈਂ ਸੁਰੱਖਤ,
ਕੀਮਤੀ ਜਵਾਹਰਾਤ ਹੈ, ਹੀਰਾ ਹੈ, ਉਹ ਤਾਨੇ ਸ਼ਾਹ ਆਪਣੀ ਉਂਗਲ ਵਿਚ ਪਾਈ ਹੋਈ ਇਕ ਛਾਪ ਦੇ ਵਿਚ ਜੜ ਕੇ ਰੱਖਦਾ। ਉਹਨੇ ਆਪਣੇ ਹੱਥ ਵਿਚ ਇਕ ਮੁੰਦਰੀ ਪਾਈ ਹੋਈ ਹੈ ਤਾਨੇ ਸ਼ਾਹ ਨੇ, ਉਸ ਮੁੰਦਰੀ ਦੇ ਵਿਚ ਉਹਨੇ ਉਹ ਜਿਹੜਾ ਹੀਰਾ ਹੈ ਬੜਾ ਕੀਮਤੀ, ਉਹ ਹੀਰਾ ਉਸ ਮੁੰਦਰੀ ਦੇ ਵਿਚ ਜੜਿਆ ਹੋਇਆ ਬੜਾ ਕੀਮਤੀ ਤੇ ਸੁੰਦਰ ਹੀਰਾ ਹੈ, ਜਿਹਦਾ ਬੜਾ ਪ੍ਰਕਾਸ਼ ਹੈ, ਬੜੀ ਆਭਾ ਹੈ।
ਕਿਸ ਲੈ ਬੇ ਤੇ ਅਬ ਲਖਤ,
ਔਰੰਗਜ਼ੇਬ ਚਾਹੁੰਦਾ ਹੈ ਕਿ ਉਹ ਹੀਰਾ ਮੇਰੇ ਕੋਲ ਹੋਣਾ ਚਾਹੀਦਾ, ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਏਡੇ ਵੱਡੇ ਭਾਰਤ ਵਰਸ਼ ਦੀ ਭੂਮੀ ਦਾ ਮੈਂ ਰਾਜਾ ਹਾਂ, ਉਹ ਹੀਰਾ ਤਾਨੇ ਸ਼ਾਹ ਦੀ ਬਜਾਏ ਮੇਰੇ ਕੋਲ ਹੋਣਾ ਚਾਹੀਦਾ। ਇਹ ਲਾਲਸਾ, ਇਹ ਲਾਲਚ, ਇਹ ਲੋਭ ਔਰੰਗਜ਼ੇਬ ਦੇ ਮਨ ਦੇ ਵਿਚ ਹੈ, ਇਹਦੇ ਮਨ ਚ ਇੱਛਾ ਉਸ ਹੀਰੇ ਨੂੰ ਲੈਣ ਦੀ ਹੈ।
ਇਕ ਜੋਰੀ ਖੋਜਿਓ ਐਸੇ,
ਇਹਨੇ ਉਸ ਹੀਰੇ ਦੀ ਪਰਖ ਕਰਨ ਵਾਸਤੇ ਵੀ ਉਹ ਹੀਰਾ ਕਿੰਨਾ ਕੁ ਕੀਮਤੀ ਹੈ, ਉਸ ਹੀਰੇ ਦਾ ਕਿੰਨਾ ਕੁ ਮੁੱਲ ਹੈ, ਉਹ ਜਾਣਨ ਵਾਸਤੇ ਔਰੰਗਜ਼ੇਬ ਨੇ ਇਕ ਜੌਹਰੀ ਲੱਭਿਆ, ਇਕ ਜੌਹਰੀ ਦੀ ਖੋਜ ਕੀਤੀ, ਜਿਨ੍ਹਾਂ ਦਾ ਕੰਮ ਹੀਰਿਆਂ ਮੋਤੀਆਂ ਨੂੰ ਪਰਖਣਾ ਸੀ, ਜਿਹਦਾ ਕੰਮ ਹੀਰਿਆਂ ਦਾ ਪਰਖ ਕਰਕੇ ਉਹਨਾਂ ਦਾ ਮੁੱਲ ਪਾਉਣਾ ਸੀ। ਇਹੋ ਜਿਹਾ ਇਕ ਜ਼ੌਹਰੀ, ਹੀਰਿਆਂ ਦਾ ਜ਼ੌਹਰੀ, ਉਹ ਬਾਦਸ਼ਾਹ ਔਰੰਗਜ਼ੇਬ ਨੇ ਲੱਭਿਆ, ਖੋਜਿਆ।
ਪਰਖਣ ਮੈਂ ਕੋ ਨਾ ਤੇ ਜੈਸੇ,
ਇਹੋ ਜਿਹਾ ਜ਼ੌਹਰੀ ਸੀ ਵੀ ਉਹਦੇ ਵਰਗਾ ਕੋਈ ਪਾਰਖੂ ਨਹੀਂ ਹੋਣਾ ਹੀਰਿਆਂ ਦਾ, ਬੜਾ ਵੱਡਾ ਪਾਰਖੂ ਸੀ, ਦੂਰੋਂ ਹੀ ਵੇਖ ਕੇ ਦੱਸ ਦਿੰਦਾ ਸੀ ਹੀਰੇ ਦੀ ਚਮਕ ਵੇਖ ਕੇ ਵੀ ਇਹਦਾ ਕਿੰਨਾ ਕੁ ਮੁੱਲ ਹੈ, ਦੂਰੋਂ ਹੀ ਜਵਾਹਰ ਰਾਤ ਨੂੰ ਚਮਕਦਿਆਂ ਵੇਖ ਕੇ ਉਹਨਾਂ ਦਾ ਮੁੱਲ ਪਾ ਦਿੰਦਾ ਸੀ, ਤੇ ਏਦਾਂ ਇਹ ਬੜਾ ਵੱਡਾ ਪਾਰਖੂ ਸੀ, ਇਹਦੇ ਵਰਗਾ ਜੌਹਰੀ ਵਰਗਾ ਕੋਈ ਪਾਰਖੂ ਨਹੀਂ ਹੋਣਾ।
ਕਰਤ ਪਾਰਖਾ ਬ੍ਰਿੰਦ ਜਵਾਹਰ, ਜਾਨਤ ਸਭ ਕੀ ਕੀਮਤ ਦਾ।
ਬੜੇ ਬੜੇ ਕੀਮਤੀ ਜਵਾਹਰਾਤਾਂ ਨੂੰ ਇਹ ਪਰਖਦਾ ਸੀ, ਤੇ ਜਿਹੜੇ ਜਵਾਹਰਾਤ ਨੂੰ ਪਰਖਦਾ ਸੀ, ਪਰਖ ਕੇ ਉਹਦਾ ਮੁੱਲ ਵੀ ਪਾ ਦਿੰਦਾ ਸੀ ਵੀ ਇਹਦਾ ਮੁੱਲ ਕਿੰਨਾ, ਇਹ ਹਜ਼ਾਰ ਦਾ, ਦਸ ਹਜ਼ਾਰ ਦਾ, ਲੱਖ ਦਾ, ਦੋ ਲੱਖ ਦਾ, ਕਿੰਨੇ ਰੁਪਿਆਂ ਦਾ, ਇਹਦਾ ਕਿੰਨਾ ਮੁੱਲ ਹੈ, ਉਹ ਮੁੱਲ ਵੀ ਇਹ ਪਾ ਦਿੰਦਾ ਸੀ, ਜਿਹੜਾ ਜਵਾਹਰਾਤ ਇਹ ਵੇਖਦਾ ਸੀ ਉਹਦੀ ਕੀਮਤ ਤੇ ਪ੍ਰਗਟ ਕਰ ਦਿੰਦਾ ਸੀ, ਏਡਾ ਵੱਡਾ ਵਪਾਰੀ ਸੀ।
ਜੇ ਸੋ ਕਯੋ ਬਨੋ ਵਪਾਰੇ, ਗਮਨੋ ਦੱਕਣ ਕੀ ਜੈ ਤਿਆਰੇ।
ਔਰੰਗਜ਼ੇਬ ਨੇ ਉਸ ਜੌਹਰੀ ਨੂੰ ਲੱਭ ਕੇ ਆਪਣੇ ਕੋਲ ਸੱਦਿਆ, ਤੇ ਜੌਹਰੀ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਵੀ ਤੂੰ ਵਪਾਰੀ ਬਣ ਕੇ ਜਾ, ਤੂੰ ਇਹ ਨਹੀਂ ਦੱਸਣਾ ਕਿ ਮੈਂ ਜੌਹਰੀ ਹਾਂ, ਜਾਣਾ ਤੂੰ ਮੇਰੇ ਵੱਲੋਂ, ਇਹ ਵੀ ਨਹੀਂ ਦੱਸਣਾ ਕਿ ਬਾਦਸ਼ਾਹ ਵੱਲੋਂ ਆਇਆ, तू उथे व्यापारी बन के जा, पैसे जिन्ने चाहिए ने लै जा, दौलत जिन्नी चाहिए है मेरे को लै जा, क्योंकि उथे तेन अफसर जेडे ताने शाह दे एहलकार वजीर ने उन्होंने पैसे दे के मुलाकात रखेगा ना, उन्हें उदा उन्होंने तेन मिलन नहीं देना। औरंगजेब ने इस जौहरी नु आखिया कि तू बादशाह ताने शाह दे कोल व्यापारी बन के दखण दिशा विच जाण दी तैयारी कर,
मुलाकात कर ताने शाह,
और जाके ताने शाह दे नाल मुलाकात कर, ओदे नाल जाके मेल मिलाप कर।
देखो जवाहर तिस कर माओ,
मैं सुनया भी जेड़ा वो जवाहर है, वो जेड़ा कीमती हीरा है, वो ताने शाह ने अपने हाथ विच मुंदरी च परो के पाया हुआ, मुंदरी विच छाप विच जड़ के वो छाप उन्हें अपने हाथ विच पाई हुई है। जदो तू बादशाह नाल ताने शाह नाल मुलाकात करेगा, उदे हाथ विच पाई हुई वो मुंदरी विच हीरा चमकदा वेख के फिर तू ओदी परख करी,
परखो के तक कीमत केरो,
ओदी परख करी कि उस हीरे दी किन्नी कीमत है, किन्ना मुल है उस हीरे दा, किन्ना मुल तार के किन्नी कीमत दे के वो हीरा लिया जा सकदा है।
निज बुद्धि करनी केरो,
अपनी बुद्धि करके चंगी तरह भली प्रकार नाल वेख के आई ओदा मुल किन्ना, उस हीरे दा किन्ना क मुल है, किन्नी क कीमत है, अपनी बुद्धि दे नाल चंगी तरह वेख के परख के आवी।
चलो जोहरी आए समाने,
औरंगजेब दी आग्या मान के जोहरी उसे वक्त दिल्ली तो ताने शाह नु मिलन वास्ते दक्षिण दिशा नु चल पिया।
अधिक दरबले तैयारी ठानी,
बहुत सारा पैसा भी लिया इने, रस्ते दा खर्च भी लिया, उथे भी पैसे नु खर्चने पैने सी ताने शाह कोल जाके, उथो वास्ते भी काफी पैसा इन्हें औरंगजेब को लिया।
सगरो मार्ग लंघयो जाए,
इन्हें सारा पेंडा तय कीता ते पेंडा तय करके चल के आया है,
पहुंचे वो हैदराबाद सुथाए,
चल के हैदराबाद पहुंचे, हैदराबाद दे इलाके दे विच ताने शाह रहिंदा सी, ए चल के हैदराबाद पहुंचया है।
कितक दिन तै थिरता रखे,
कुछ दिन इन्हें उथे जाके थिरता रखी, पहला ता कई दिन उथे टिकाणा कीता, इन भी बेजांदिया सार ताने शाह नू मिलिया, पहला इन्हें जाके उथे कुछ दिन बतीत कीते, उथो दा माहौल वेखिया कि किस तरह दा माहौल है, केड़ा व्यक्ति ताने शाह दे ज्यादा नेड़े है जेड़ा मेरा उदे नाल मेल करा सकदा है, इदा जाके ने सारा माहौल वेखिया।
करे यतन मिल बे अबलाके,
फिर ताने शाह नू मिलन वास्ते ने यतन कीता, यतन कीता ते मिलन दी अबलाखा जाहर कीती,
खर्चियो ताने रावण दीन मुलाकात जय रावण कीन,
इन्हें बहुत सारा धन खर्चिया, जेडे ओदे ताने शाह दे निकटवर्ती उमराव सी अफसर सन उन्हां नू रिश्वत दित्ती, धन दिता भी तुसी मेरी ताने शाह नाल बस एक मुलाकात करा दियो, मैं बस ओदे नाल मिलना चाहना, एक बारी मिल के बस चला जावांगा, मैनू काम कोई नहीं सिर्फ मिलना ही चाहुंदा हां। उस वक्त उन्हां उमरावां ने ताने शाह दे नाले जोहरी दी जिहड़ा व्यापारी बन के गया होया सी औरंगजेब दा भेजिया होया एदी मुलाकात ताने शाह नाल ठहरा दिती,
वास्ती अनूठी ओ लेकर गयो,
ते ताने शाह नू मिलन वास्ते ए अनूठियां वस्तुआं, ताने शाह भी राजा सी उस इलाके दा बादशाह सी, ओनू सोहणियां अनूठियां वस्तुआं भेट करन वास्ते जोहरी लैके गया।
दस पचास फर्क ठहरायो,
ते पंजा कदम, क्योंकि बादशाह नाल कोल जाके मुलाकात नहीं सी कर सकदा, सीधा नहीं ना मेल हो सकदा सी, ताने शाह बादशाह सी, उहदे तो पंजा कदमां दे फासले दे उत्ते दी मुलाकात रखी गई कि पंजा कदमां तू अगे नहीं तू जाना, बादशाह ताने शाह नालों पंजा कदमां दी दूरी ते बैठ के उहदे नाल मुलाकात दा इहदा समा ठहराया गया।
खरे होए बंधन करे,
पंजा कदमां तो पहले ही ताने शाह तो उरे खलो के, पंजा कदम पहले ही इन्हें खलो के उथो ही ताने शाह नू वंदना कीती,
मिलियो शाह सोंबो मत धरे,
और बड़ी सियाणप धारण करके जोहरी उस वेले ताने शाह नू मिलिया।
ताने शाह बारे ओ हाथ,
ए गल्ली लग गया, होर तरह दियां गल्लां इन्हें छेड़ लिया, ਇਨੇ ਨੂੰ ਤਾਨੇ ਸ਼ਾਹ ਨੇ ਆਪਣਾ ਹੱਥ ਉੱਪਰ ਨੂੰ ਚੁੱਕਿਆ, ਜਿਹਦੇ ਵਿੱਚ ਉਹਨੇ ਮੁੰਦਰੀ ਪਾਈ ਹੋਈ ਸੀ ਨਾ, ਜਿਸ ਮੁੰਦਰੀ ਵਿੱਚ ਉਹ ਹੀਰਾ ਸੀ ਬੜਾ ਕੀਮਤੀ, ਜਿਹੜਾ ਹੀਰਾ ਔਰੰਗਜ਼ੇਬ ਲੈਣਾ ਚਾਹੁੰਦਾ ਸੀ ਉਸੇ ਮੁੰਦਰੀ ਚ ਪਾਇਆ ਹੋਇਆ। ਉਹ ਜਿਹੜਾ ਹੱਥ ਸੀ ਜਿਹਦੇ ਵਿਚ ਇਹਨੇ ਮੁੰਦਰੀ ਪਾਈ ਹੋਈ ਸੀ ਹੀਰੇ ਵਾਲੀ, ਉਹ ਹੱਥ ਇਹਨੇ ਚੁੱਕ ਕੇ ਉੱਪਰ ਕੀਤਾ ਹੈ।
ਜਿਸ ਮੈਂ ਰਤਨ ਮੁੰਦਰੀ ਸਾਥ,
ਜਿਹਦੇ ਵਿਚ ਬੜਾ ਕੀਮਤੀ ਰਤਨ ਸੀ, ਉਸ ਮੁੰਦਰੀ ਵਿਚ ਬੜਾ ਕੀਮਤੀ ਹੀਰਾ ਸੀ।
ਸਿਰ ਪਰ ਕਰ ਮੁਛਨ ਪਰ ਫੇਰਾ,
ਇਹਨੇ ਉਹ ਹੱਥ ਆਪਣੇ ਸਿਰ ਤੇ ਵੀ ਫੇਰਿਆ, ਜਿਹੜੀ ਪੱਗ ਬੰਨੀ ਸੀ ਉਹਦੇ ਤੇ ਵੀ ਫੇਰਿਆ, ਫਿਰ ਆਪਣੀਆਂ ਮੁੱਛਾਂ ਤੇ ਹੱਥ ਫੇਰਿਆ, ਤੇ ਜਿਹੜਾ ਦਾੜਾ ਸੀ ਤਾਨੇ ਸ਼ਾਹ ਦਾ ਉਹ ਦਾੜੇ ਦੇ ਉੱਤੇ ਵੀ ਇਹਨੇ ਆਪਣਾ ਉਹ ਹੱਥ ਫੇਰਿਆ ਹੈ।
ਤਬੈ ਜਵਾਹਰ ਤਿਸ ਨੇਰਾ,
ਜਦੋਂ ਇਹਨੇ ਆਪਣੇ ਮੂੰਹ ਤੇ ਹੱਥ ਫੇਰਿਆ ਨਾ ਮੁੱਛਾਂ ਤੇ ਦਾੜੇ ਤੇ ਜਿਹੜਾ ਉਹ ਹੀਰਾ ਸੀ ਉਹ ਜੌਹਰੀ ਨੇ ਵੇਖਿਆ ਚਮਕਦਾ ਦੂਰੋਂ, ਉਹਦੀ ਚਮਕ ਜੌਹਰੀ ਨੇ ਉਸ ਵਕਤ ਵੇਖੀ।
ਜਾਮਾ ਉਤੋਂ ਜੋਹਰੀ ਗਰੇ ਤੇ ਪ੍ਰਤ ਪ੍ਰਤ ਬਿੰਬ ਆਨ ਤੈ ਪਰੇ,
ਜੌਹਰੀ ਜਿਹੜੀ ਪੁਸ਼ਾਕ ਪਾ ਕੇ ਗਿਆ ਸੀ ਨਾ ਆਪਣੇ ਸਰੀਰ ਤੇ, ਉਹਦੇ ਤੇ ਸ਼ੀਸ਼ੇ ਲੱਗੇ ਹੋਏ ਸੀ, ਜਾਣ ਬੁੱਝ ਕੇ ਉਹੋ ਜਿਹੀ ਪੁਸ਼ਾਕ ਪਾ ਕੇ ਗਿਆ ਸੀ ਕਿ ਉਹ ਹੀਰੇ ਦੀ ਜਦੋਂ ਚਮਕ ਮੇਰੇ ਚੋਲੇ ਤੇ ਪਏਗੀ ਜਿਹਦੇ ਵਿਚ ਸ਼ੀਸ਼ੇ ਲੱਗੇ ਹੋਏ ਨੇ ਇਹਨਾਂ ਵਿਚ ਪਏਗੀ ਤੇ ਮੈਨੂੰ ਪਤਾ ਲੱਗ ਜਾਏਗਾ ਕਿ ਉਹਦਾ ਵਜਨ ਕਿੰਨਾ, ਚਮਕ ਤੋਂ ਵੇਖ ਕੇ ਅੰਦਾਜ਼ਾ ਲਾ ਲਵਾਂਗਾ ਵੀ ਉਹਦਾ ਵਜਨ ਕਿੰਨਾ, ਮੁੱਲ ਤਾਂ ਵੇਖ ਕੇ ਹੀ ਪਤਾ ਲੱਗ ਜਾਣਾ ਪਰ ਉਹਦਾ ਵਜਨ ਕਿੰਨਾ ਉਹਦੀ ਚਮਕ ਤੋਂ ਪਤਾ ਲੱਗ ਜਾਏਗਾ। ਕਹਿੰਦੇ ਜਦੋਂ ਉਹਨੇ ਤਾਨੇ ਸ਼ਾਹ ਨੇ ਆਪਣੇ ਮੂੰਹ ਤੇ ਹੱਥ ਫੇਰਿਆ ਨਾ ਤੇ ਹੀਰੇ ਦੀ ਉਹ ਜਿਹੜੀ ਚਮਕ ਸੀ ਉਹ ਜੌਹਰੀ ਦੇ ਪਾਏ ਹੋਏ ਜਿਹੜੇ ਕੱਪੜੇ ਸਨ ਸਰੀਰ ਤੇ ਉਹਨਾਂ ਕੱਪੜਿਆਂ ਦੇ ਵਿਚ ਪਈ ਹੈ।
ਇੱਕ ਪ੍ਰਕਾਸ਼ ਤੋਂ ਪਰਖਿਓ ਨੀਕੇ ਮੋਲ ਤੋਲ ਜਾਣਿਓ ਤੁਸੀਂ।
ਜਦੋਂ ਉਸ ਹੀਰੇ ਦਾ ਪ੍ਰਕਾਸ਼ ਇਹਦੇ ਚੋਲੇ ਤੇ ਪਿਆ, ਇਹਨੇ ਉਹਦੀ ਚਮਕ ਵੇਖੀ ਹੀਰੇ ਦੀ ਤੇ ਵੇਖਦਿਆਂ ਸਾਰ ਉਹਦਾ ਮੁੱਲ ਵੀ ਪਾ ਦਿੱਤਾ ਤੇ ਉਹਦਾ ਤੋਲ ਵੀ ਜਾਣ ਲਿਆ। ਏਡਾ ਵੱਡਾ ਪਾਰਖੂ ਹੋਵੇਗਾ ਹੀਰਿਆਂ ਦਾ, ਕਹਿੰਦੇ ਵੇਖਦਿਆਂ ਮੁੱਲ ਵੀ ਪਾ ਲਿਆ ਕਿ ਕਿੰਨਾ ਮੁੱਲ ਹੈ, ਤੋਲ ਵੀ, ਹਾਲਾਂਕਿ ਤੋਲਣ ਵਾਸਤੇ ਤੱਕੜੀ ਕੰਡਾ ਚਾਹੀਦਾ ਪਰ ਇਹਨੇ ਕਹਿੰਦੇ ਵੇਖ ਕੇ ਹੀ ਤੋਲ ਜਾਣ ਲਿਆ ਵੀ ਉਹਦਾ ਤੋਲ ਕਿੰਨਾ ਹੈ, ਉਸ ਹੀਰੇ ਦਾ ਵਜਨ ਕਿੰਨਾ ਹੈ।
ਸਲਤਨ ਦਿੱਲੀ ਕੀ ਤੈ ਗੁਨੇ ਤੋ ਨਾਇਸ ਕੀ ਕੀਮਤ ਪੁਨੇ,
ਇਹਨੇ ਮੁੱਲ ਪਾਇਆ ਕਿ ਜਿਹੜਾ ਭਾਰਤ ਖੰਡ ਦਿੱਲੀ ਦੇ ਅਧੀਨ ਇਸ ਵੇਲੇ ਹੈ, ਤਿੰਨ ਭਾਰਤ ਖੰਡ ਹੋਣ ਦਿੱਲੀ ਦੇ ਅਧੀਨ, ਤਿੰਨ ਭਾਰਤ ਖੰਡ ਹਿੰਦੁਸਤਾਨ, ਤੇ ਉਹ ਤਿੰਨ ਭਾਰਤ ਖੰਡ ਵੇਚ ਦਿੱਤੇ ਜਾਣ ਤੇ ਜਿੰਨਾ ਮੁੱਲ ਆਉਂਦਾ ਹੈ ਉਨਾ ਮੁੱਲ ਸੀ ਇਸ ਇੱਕ ਕੀਮਤੀ ਹੀਰੇ ਦਾ, ਫਿਰ ਵੀ ਇਹਦੀ ਮੁੱਲ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ। ਅਗਰ ਤਿੰਨ ਵਾਰੀ ਦਿੱਲੀ ਦੀ ਸਲਤਨਤ ਵੇਚ ਦਿੱਤੀ ਜਾਏ ਤੇ ਜਿੰਨਾ ਪੈਸਾ ਆਉਂਦਾ ਹੈ ਉਹ ਵੀ ਇਸ ਹੀਰੇ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਹੈ ਅਮੋਲਾ ਹੋਏ ਹੋਏ ਨਿਰਮੋਲ,
ਬੜਾ ਅਮੋਲਕ ਹੀਰਾ ਹੈ, ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਇਹ ਬੜਾ ਕੀਮਤੀ ਹੀਰਾ ਹੈ।
ਦੁਆਦਸ਼ ਰੰਚਕ ਪਰ ਲੱਖ ਤੋਲ,
ਉਹਦਾ ਵਜਨ ਵੀ ਮਾਪ ਲਿਆ ਇਹਨੇ ਕਿ ਇਹਦਾ ਵਜਨ ਦੁਆਦਸ ਰੱਤੀਆਂ ਹੈ, ਦੁਆਦਸ ਦਾ ਮਤਲਬ 12 ਰੱਤੀਆਂ ਦਾ ਇਹਦਾ ਤੋਲ ਹੈ, ਪੂਰਾ ਮਾਪ ਤੋਲ ਵੀ ਕਰ ਲਿਆ ਕਿ 12 ਰੱਤੀ ਇਸ ਹੀਰੇ ਦਾ ਵਜਨ ਹੈ।
ਨਿਜ ਬੁੱਧ ਬਲ ਤੇ ਸਭ ਕਿਛ ਜਾਨਾ ਦੇਖ ਜੋਰੀ ਬੋ ਬਿਸਮਾਲਾ,
ਆਪਣੀ ਬੁੱਧੀ ਦੇ ਬਲ ਨਾਲ ਇਹਨੇ ਸਭ ਕੁਝ ਚੰਗੀ ਤਰ੍ਹਾਂ ਜਾਣ ਲਿਆ ਤੇ ਉਸ ਹੀਰੇ ਨੂੰ ਵੇਖ ਕੇ ਹੈਰਾਨ ਵੀ ਹੋਇਆ। ਹੀਰੇ ਜੋਹਰੀ ਨੇ ਬੜੇ ਵੇਖੇ ਸੀ ਪਹਿਲਾਂ, ਪਰ ਇਸ ਤਰ੍ਹਾਂ ਦਾ ਹੀਰਾ ਅੱਜ ਤੋਂ ਪਹਿਲਾਂ ਕਦੀ ਨਹੀਂ ਸੀ ਵੇਖਿਆ ਕਿ ਜਿਹਦਾ ਮੁੱਲ ਹੀ ਕੋਈ ਨਹੀਂ, ਤਿੰਨ ਵਾਰ ਹਿੰਦੁਸਤਾਨ ਨੂੰ ਵੇਚ ਦਿੱਤਾ ਜਾਏ ਤਾਂ ਵੀ ਉਹਦਾ ਮੁੱਲ ਨਹੀਂ ਧਾਰਿਆ ਜਾ ਸਕਦਾ, ਤਿੰਨ ਹਿੰਦੁਸਤਾਨ ਭੇਟ ਕਰ ਦਿੱਤੇ ਜਾਣ ਤਾਂ ਵੀ ਉਸ ਹੀਰੇ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਵੇਖ ਕੇ ਉਹ ਜੌਹਰੀ ਬੜਾ ਹੈਰਾਨ ਹੋਇਆ, ਬਹੁਤ ਜ਼ਿਆਦਾ ਵਿਸਮਾਦ ਵਿਚ ਆਇਆ।
ਇਸ ਹਮ ਅਵਰ ਨ ਕੋਈ ਜਵਾਹਰ,
ਉਹਨੇ ਗੱਲ ਨਿਸ਼ਚੇ ਕਰਕੇ ਕਹਿ ਦਿੱਤੀ ਕਿ ਇਸ ਹੀਰੇ ਤੋਂ ਇਲਾਵਾ ਇਹੋ ਜਿਹਾ ਕੀਮਤੀ ਜਵਾਹਰ, ਇਹੋ ਜਿਹਾ ਕੀਮਤੀ ਰਤਨ ਕਿਤੇ ਹੋਰ ਨਹੀਂ ਹੋ ਸਕਦਾ।
ਹੈ ਇੱਕ ਜੋਤੀ ਜਿਸ ਦਾਰ,
ਕਹਿੰਦੇ ਇੰਨੀ ਜੋਤੀ ਆ, ਇੰਨਾ ਪ੍ਰਕਾਸ਼ ਹੈ ਇਸ ਹੀਰੇ ਦਾ ਜਿਹੜਾ ਦੂਰ ਤੱਕ ਪੈ ਰਿਹਾ ਦੂਰ ਤੱਕ ਨਜ਼ਰ ਆ ਰਿਹਾ
ਪਰਖਣ ਪਿਖਣ ਕਾਜ ਨਿਜ ਕੀਨ
ਇਹਨੇ ਆ ਉਹ ਹੀਰਾ ਪਰਖ ਲਿਆ ਆਇਆ ਹੀ ਪਰਖਣ ਵਾਸਤੇ ਔਰੰਗਜ਼ੇਬ ਨੇ ਭੇਜਿਆ ਇਸ ਕੰਮ ਕਰਕੇ ਸੀ ਇਹਨੇ ਉਸ ਹੀਰੇ ਦੀ ਪਰਖ ਕਰ ਲਈ ਚੰਗੀ ਤਰ੍ਹਾਂ ਉਸ ਹੀਰੇ ਨੂੰ ਪਰਖ ਲਿਆ ਪਰਖ ਕੇ ਵੇਖ ਕੇ ਉਹਦਾ ਮੁੱਲ ਵੀ ਪਾ ਲਿਆ ਉਹਦਾ ਵਜਨ ਵੀ ਮਾਪ ਲਿਆ
ਜਾਮੇ ਪਰ ਪ੍ਰਕਾਸ਼ ਲਕਲੀਨ
ਜਦੋਂ ਦਾ ਪ੍ਰਕਾਸ਼ ਇਹਦੇ ਪਾਏ ਚੋਲੇ ਤੇ ਜਿਹੜੇ ਨੇ ਕੱਪੜੇ ਪਾਏ ਸੀ ਨਾ ਇਹਦੇ ਕੱਪੜਿਆਂ ਦੇ ਉੱਤੇ ਜਦੋਂ ਉਸ ਹੀਰੇ ਦਾ ਪ੍ਰਕਾਸ਼ ਪਿਆ
ਕਦਮ ਪਚਾਸਨ ਤੇ ਸਭ ਜਾਣਾ
50 ਕਦਮਾਂ ਤੋਂ ਇਹਨੇ ਜਾਣ ਲਿਆ ਵੀ ਇਹਦਾ ਵਜਨ ਕਿੰਨਾ
ਜਿਸ ਤੋਲ ਅਰ ਮੋਲ ਮਾਨਾ
ਹਾਲਾਂਕਿ 50 ਕਦਮਾਂ ਦਾ ਕਾਫੀ ਫਾਸਲਾ ਹੁੰਦਾ 50 ਕਦਮ ਉਰੇ ਬੈਠਾ ਸੀ ਕੋਲ ਵੀ ਨਹੀਂ ਸੀ 50 ਕਦਮਾਂ ਦੀ ਦੂਰੀ ਤੇ ਬੈਠੇ ਨੇ ਜੌਹਰੀ ਨੇ ਉਹਦਾ ਮੁੱਲ ਵੀ ਜਾਣ ਲਿਆ ਉਸ ਹੀਰੇ ਦਾ ਤੋਲ ਵੀ ਜਾਣ ਲਿਆ ਵਜਨ ਜਾਣ ਲਿਆ
ਕਰ ਸਲਾਮ ਕੋ ਬਾਹਰ ਆਇਓ
ਇਹਦਾ ਕੁਝ ਸਮਾਂ ਤਾਨੇ ਸ਼ਾਹ ਨੂੰ ਮਿਲਣ ਤੋਂ ਬਾਅਦ ਉਹਨੂੰ ਸਲਾਮ ਕਰਕੇ ਤਾਨੇ ਸ਼ਾਹ ਨੂੰ ਮਿਲ ਕੇ ਇਹ ਉਹਦੀ ਕਚਹਿਰੀ ਚ ਉਹਦੀ ਸਭਾ ਵਿਚੋਂ ਬਾਹਰ ਆਇਆ
ਗਮਨ ਕਰਨ ਕੋ ਪੁਨ ਲਲਚਾਇਓ
ਫਿਰ ਇਹਨੇ ਹੈਦਰਾਬਾਦ ਤੋਂ ਉਸ ਇਲਾਕੇ ਤੋਂ ਤਾਨੇ ਸ਼ਾਹ ਕੋਲੋਂ ਚੱਲਣ ਦੀ ਤਿਆਰੀ ਕੀਤੀ
ਉਹ ਪੰਥ ਚਲ ਤੁਰਨ ਸੋਏ
ਔਰ ਚੱਲ ਕੇ ਬਿਨਾਂ ਦੇਰੀ ਤੋਂ ਆਪਣਾ ਪੈਂਡਾ ਤੈਅ ਕਰਨ ਲੱਗਾ ਕਿ ਛੇਤੀ ਬਾਦਸ਼ਾਹ ਨੂੰ ਜਾ ਕੇ ਮਿਲਾਂ ਤੇ ਜਾ ਕੇ ਇਸ ਹੀਰੇ ਬਾਰੇ ਬਾਦਸ਼ਾਹ ਨੂੰ ਦੱਸ ਪਾਵਾਂ
ਪਹੁੰਚਿਓ ਆਏ ਬਿਲਮ ਤੈਨੂੰ ਬਿਨੋਏ
ਬਿਨਾ ਦੇਰੀ ਤੋਂ ਚੱਲ ਕੇ ਦਿੱਲੀ ਪਹੁੰਚਿਆ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਆਇਆ
ਮਿਲਿਓ ਨੁਰੰਗੇ ਸੰਗ ਬਖਾਨਾ ਪਿਖਿਓ ਜਵਾਹਰ ਪਰਖਨ ਛਾਨਾ
ਜੌਹਰੀ ਔਰੰਗਜ਼ੇਬ ਨੂੰ ਆ ਕੇ ਮਿਲਿਆ ਤੇ ਮਿਲ ਕੇ ਔਰੰਗਜ਼ੇਬ ਨੂੰ ਆ ਕੇ ਉਸ ਹੀਰੇ ਦੀ ਜਿਹੜੀ ਪਰਖ ਕੀਤੀ ਸੀ ਉਹ ਪਰਖ ਆ ਕੇ ਔਰੰਗਜ਼ੇਬ ਨੂੰ ਦੱਸੀ ਉਸ ਹੀਰੇ ਦਾ ਮੁੱਲ ਔਰੰਗਜ਼ੇਬ ਨੂੰ ਦੱਸਿਆ
ਜਿੰਨੀ ਸਲਤਨਤ ਇਸਤੇ ਹੋਏ
ਕਹਿਣ ਲੱਗਾ ਬਾਦਸ਼ਾਹ ਜਿੰਨੀ ਸਲਤਨਤ ਤੇਰੇ ਕੋਲ ਇਸ ਵੇਲੇ ਹੈ ਇਹਦੇ ਤੋਂ 3 ਗੁਣਾ ਅਧਿਕ ਹੋਵੇ ਯਾਨੀ ਕਿ ਜਿੰਨੀ ਸਲਤਨਤ ਤੇਰੇ ਕੋਲ ਇਸ ਵੇਲੇ ਹੈ ਇਹਦੇ ਨਾਲੋਂ 3 ਗੁਣਾ ਜ਼ਿਆਦਾ ਤੇਰੀ ਸਲਤਨਤ ਹੋਵੇ ਤੇਰੀ 3 ਗੁਣਾ ਜ਼ਿਆਦਾ ਏਦਾਂ ਦੀ ਸਲਤਨਤ ਹੋਵੇ
ਜਾਨੋ ਕੀਮਤ ਜਿਸ ਕੀ
ਇੰਨੀ ਕੀਮਤ ਆ ਉਸ ਹੀਰੇ ਦੀ ਯਾਨੀ ਕਿ 3 ਵਾਰ ਤੂੰ ਆਪਣੇ ਭਾਰਤ ਖੰਡ ਨੂੰ ਵੇਚ ਦੇਵੇਂ 3 ਵਾਰ ਭਾਰਤ ਖੰਡ ਨੂੰ ਵੇਚ ਕੇ ਜਿੰਨੀ ਮਾਇਆ ਆਵੇ ਓਨੇ ਰੁਪਈਏ ਉਸ ਹੀਰੇ ਦਾ ਮੁੱਲ ਹੈ ਜਿੰਨੀ ਇਸ ਵੇਲੇ ਤੇਰੇ ਕੋਲ ਸਲਤਨਤ ਹੈ ਕਿੰਨੇ ਕਰੋੜ ਰੁਪਏ ਦੀ ਹੈ ਉਹ ਤੂੰ ਜਾਣਦਾ ਉਨਾ 3 ਗੁਣਾ ਖਰਚਾ ਉਸ ਹੀਰੇ ਦਾ ਮੁੱਲ ਹੈ ਓਨੀ ਕੀਮਤ ਉਸ ਹੀਰੇ ਦੀ ਹੈ
ਕਦਮ 50 ਖਰੇ ਨਿਆਰਾ
ਮੈਂ 50 ਕਦਮਾਂ ਦੀ ਦੂਰੀ ਤੇ ਖੜਾ ਸੀ ਤਾਨੇ ਸ਼ਾਹ ਤੋਂ ਤੇ 50 ਕਦਮਾਂ ਦੀ ਦੂਰੀ ਤੇ ਖਲੋਤੇ ਨੇ ਮੈਂ ਉਸ ਹੱਥ ਵਿਚ ਪਾਏ ਹੋਏ ਹੀਰੇ ਨੂੰ ਵੇਖਿਆ
ਤੇ ਪ੍ਰਕਾਸ਼ ਮਮ ਜਾਮੇ ਜਿੱਛਾ ਛਾਨਾ
ਹਾਲਾਂਕਿ 50 ਕਦਮਾਂ ਦੀ ਦੂਰੀ ਤੇ ਖੜਾ ਸੀ ਫਿਰ ਵੀ ਉਸ ਹੀਰੇ ਦਾ ਪ੍ਰਕਾਸ਼ ਮੇਰੇ ਪਾਏ ਕੱਪੜਿਆਂ ਤੇ ਪੈ ਰਿਹਾ ਸੀ ਇੰਨਾ ਪ੍ਰਕਾਸ਼ ਸੀ ਉਸ ਹੀਰੇ ਦਾ ਕਿ ਉਹਦੀ ਰੋਸ਼ਨੀ ਉਹਦਾ ਪ੍ਰਕਾਸ਼ ਮੇਰੇ ਪਾਏ ਹੋਏ ਕੱਪੜਿਆਂ ਤੇ ਪੈ ਰਿਹਾ ਸੀ
ਦੁਆਦਸ਼ ਰੋਚਕ ਤੋਲਤੀ ਸੀ
ਮੈਂ ਇਹਦੇ ਨਾਲ ਅੰਦਾਜ਼ਾ ਲਾ ਲਿਆ ਕਿ ਉਸ ਹੀਰੇ ਦਾ ਵਜਨ 12 ਰੱਤੀ ਦਾ ਹੈ 12 ਰੱਤੀ ਉਸ ਹੀਰੇ ਦਾ ਵਜਨ ਹੈ
ਨਿਰਣੈ ਕਰੋ ਪਾਏ ਜਬ ਨੀਕੋ
ਜਦੋਂ ਹੀਰਾ ਤੁਹਾਨੂੰ ਮਿਲੇਗਾ ਤੁਸੀਂ ਉਹਦਾ ਨਿਰਣਾ ਕਰ ਤੋਲ ਕੇ ਵੇਖ ਲਿਆ ਜੇ 12 ਰੱਤੀ ਤੋਂ ਨਾ ਵੱਧ ਹੋਏਗਾ ਨਾ ਘੱਟ ਹੋਵੇਗਾ ਇਹ ਵੀ ਮੇਰਾ ਪੱਕਾ ਅੰਦਾਜ਼ਾ ਉਹਦਾ ਮੁੱਲ ਵੀ ਦੱਸ ਦਿੱਤਾ ਕਿ 3 ਗੁਣਾ ਤੇਰੀ ਸਲਤਨਤ ਹੋਵੇ ਉਹਦਾ ਮੁੱਲ ਹੈ ਫਿਰ 12 ਰੱਤੀ ਉਸ ਹੀਰੇ ਦਾ ਵਜਨ ਹੈ ਤੇ ਜਦੋਂ ਤੈਨੂੰ ਉਹ ਮਿਲੇਗਾ ਪ੍ਰਾਪਤ ਹੋਵੇਗਾ ਬਾਦਸ਼ਾਹ ਉਸ ਵੇਲੇ ਤੂੰ ਉਹਨੂੰ ਪ੍ਰਾਪਤ ਕਰਕੇ ਜਾਣ ਲਵੇਗਾ
ਸੁਣ ਨੁਰੰਗਾ ਲੈ ਬੇ ਲਲਚਾਵਤ
ਜੌਹਰੀ ਦੇ ਕੋਲੋਂ ਨੁਰੰਗੇ ਨੇ ਸੁਣਿਆ ਨਾ ਉਸ ਹੀਰੇ ਦੀ ਮਹਿਮਾ ਸੁਣੀ ਉਸ ਹੀਰੇ ਦੀ ਵਡਿਆਈ ਸੁਣੀ ਤੇ ਸੁਣ ਕੇ ਨੁਰੰਗੇ ਦੇ ਮਨ ਚ ਹੋਰ ਲਾਲਚ ਵੱਧ ਗਿਆ ਕਿ ਉਹ ਹੀਰਾ ਮੇਰੇ ਕੋਲ ਹੋਣਾ ਚਾਹੀਦਾ ਉਹ ਹੀਰੇ ਦਾ ਮਾਲਕ ਮੈਂ ਹੋਣਾ ਚਾਹੀਦਾ ਹਾਂ
ਬਿਨਾ ਹੋਜਤੇ ਸੋ ਕਿੰ ਪਾਵਤ
ਪਰ ਤਾਨੇ ਸ਼ਾਹ ਕੋਲੋਂ ਉਹ ਹੀਰਾ ਬਿਨਾਂ ਤਾਕਤ ਤੋਂ ਨਹੀਂ ਮਿਲਦਾ ਲੜਨ ਤੋਂ ਬਿਨਾਂ ਜੇ ਮੈਂ ਉਹਨੂੰ ਬੇਨਤੀ ਕੀਤੀ ਉਦਾਂ ਥੋੜੀ ਦੇਗਾ ਏਡਾ ਕੀਮਤੀ ਹੀਰਾ ਲੜੇ ਬਿਨਾਂ ਆਪਣਾ ਜ਼ੋਰ ਵਿਖਾਏ ਬਿਨਾਂ ਆਪਣੀ ਤਾਕਤ ਵਿਖਾਏ ਬਿਨਾਂ ਉਹਦੇ ਕੋਲੋਂ ਇਹ ਹੀਰਾ ਨਹੀਂ ਮਿਲ ਸਕਦਾ
ਚਾਹਤ ਰਿਓ ਬੀਤਿਓ ਚਿਰ ਕਾਲਾ।
ਇਹਦਾ ਕਾਫੀ ਸਮੇਂ ਤੱਕ ਔਰੰਗਜ਼ੇਬ ਚਾਹੁੰਦਾ ਰਿਹਾ ਕਿ ਉਹ ਹੀਰਾ ਮੈਨੂੰ ਮਿਲ ਜਾਏ ਤੇ ਕਾਫੀ ਸਮਾਂ ਬਤੀਤ ਹੋ ਗਿਆ।
ਅਬ ਦਿੱਲੀ ਤੇ ਭਇਓ ਨਿਕਾਲਾ।
ਹੁਣ ਉਹ ਦਿੱਲੀ ਦੇ ਸਿੱਖ ਦੱਸ ਰਹੇ ਨੇ ਕਲਗੀਧਰ ਜੀ ਨੂੰ, ਮਹਾਰਾਜ ਇਹਦਾ ਕਾਫੀ ਸਮੇਂ ਦੀ ਉਹਦੀ ਤਾਂਘ ਸੀ ਉਸ ਹੀਰੇ ਨੂੰ ਪ੍ਰਾਪਤ ਕਰਨ ਦੀ, ਤੇ ਹੁਣ ਔਰੰਗਜ਼ੇਬ ਦਾ ਦਿੱਲੀ ਵਿਚੋਂ ਨਿਕਾਲਾ ਹੋਇਆ, ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਕਰਕੇ ਦਿੱਲੀ ਚ ਸੌ ਨਹੀਂ ਸਕਦਾ, ਤੇ ਦਿੱਲੀ ਵਿਚੋਂ ਇਹਦਾ ਨਿਕਾਲਾ ਹੋਇਆ।
ਹਜੋ ਨਾ ਹੋਏ ਜਾਨ ਮਨ ਮੁੰਡਾ, ਅਬ ਦੱਖਣ ਤੋਂ ਗਯੋ ਅਰੁਡਾ।
ਦਿੱਲੀ ਵਿਚ ਰਾਏ ਰਹਿ ਕੇ ਮੇਰੀ ਨਿੰਦਾ ਹੋਵੇਗੀ, ਲੋਕ ਮੇਰਾ ਅਪਮਾਨ ਕਰਨਗੇ, ਪਿੱਠ ਪਿੱਛੇ ਵੀ ਨਿੰਦਾ ਕਰਨਗੇ ਕਿ ਔਰੰਗਜ਼ੇਬ ਆਪਣੇ ਮਹਿਲ ਚ ਸੌ ਨਹੀਂ ਸਕਦਾ, ਬਾਹਰ ਰਹਿ ਕੇ ਸੌਂਦਾ, ਰਾਤ ਨੂੰ ਬਾਹਰ ਰਹਿੰਦਾ, ਇਸ ਕਰਕੇ ਮੇਰੀ ਨਿੰਦਾ ਨਾ ਹੋਵੇ। ਇਹ ਸੋਚ ਕੇ ਮਹਾਰਾਜ ਔਰੰਗਜ਼ੇਬ ਇਸ ਵੇਲੇ ਦੱਖਣ ਦਿਸ਼ਾ ਨੂੰ ਚਲਾ ਗਿਆ, ਉਸੇ ਰਿਆਸਤ ਦੇ ਉੱਤੇ ਹਮਲਾ ਕਰਨ ਲਈ, ਤਾਨੇ ਸ਼ਾਹ ਨੂੰ ਜਿੱਤਣ ਵਾਸਤੇ, ਤਾਨੇ ਸ਼ਾਹ ਕੋਲੋਂ ਹੀਰਾ ਖੋਣ ਵਾਸਤੇ ਔਰੰਗਜ਼ੇਬ ਬਾਦਸ਼ਾਹ ਨੇ ਦੱਖਣ ਦਿਸ਼ਾ ਵੱਲ ਹਮਲਾ ਕਰ ਦਿੱਤਾ।
ਬੀਤੇ ਕਹਾ ਨਾ ਜਾਣੇ ਹੋ ਜਾਏ ਨਾ ਮਨ ਮੁੰਡਾ, ਅਜੋ ਨਾ ਹੋਏ ਜਾਨ ਮਨ ਮੁੰਡਾ, ਦੱਖਣ ਤੋਂ ਗਯੋ ਅਰੁਡਾ। ਬੀਤੇ ਕਹਾ ਨਾ ਜਾਣੇ ਹੋ ਜਾਏ ਜੀਵਤ ਆਏ ਕਿਤੇ ਬਿਨ ਸਾਏ।
ਮਹਾਰਾਜ ਜੀ ਹੁਣ ਉੱਥੇ ਚਲਾ ਤਾਂ ਗਿਆ ਦੱਖਣ ਦਿਸ਼ਾ ਵਿਚ, ਪਰ ਉਥੇ ਉਹਦੇ ਨਾਲ ਕੀ ਬੀਤੇਗਾ ਕੀ ਹੋਵੇਗਾ ਇਹ ਨੀ ਸਾਨੂੰ ਪਤਾ, ਖਬਰੇ ਉਥੋਂ ਜਿਉਂਦਾ ਵਾਪਸ ਆਵੇ ਵੀ ਕਿ ਨਾ ਆਵੇ।
ਸੁਣ ਕਰ ਸਤਗੁਰ ਸਹਿਜ ਸੁਭਾਏ, ਕਹੋ ਨਹੀਂ ਅਬ ਆਵਨ ਪਾਏ।
ਜਦੋਂ ਸਿੱਖਾਂ ਨੇ ਆਖਿਆ ਨਾ ਵੀ ਪਤਾ ਨੀ ਮਹਾਰਾਜ ਉਥੋਂ ਜਿਉਂਦਾ ਵਾਪਸ ਆਵੇ ਵੀ ਕਿ ਨਾ ਆਵੇ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿੰਦੇ ਹੁਣ ਨਹੀਂ ਆਉਂਦਾ ਉਥੋਂ ਵਾਪਸ, ਉਧਰ ਹੀ ਮਰੇਗਾ। ਕਲਗੀਧਰ ਜਾਣੀ ਜਾਣ ਜਾਣ ਉਧਰ ਹੀ ਮਰਿਆ, ਫਿਰ ਸਾਰੀ ਜ਼ਿੰਦਗੀ ਉਧਰ ਹੀ ਰਿਹਾ। ਅਹਿਮਦਨਗਰ ਇਹਨੇ ਜਾ ਕੇ ਵਸਾ ਲਿਆ ਸੀ, ਤੇ ਔਰੰਗਾਬਾਦ ਤੋਂ ਪਰੇ ਅਹਿਮਦਨਗਰ ਦੇ ਵਿਚ ਹੀ ਰਹਿ ਕੇ ਇਹਨੇ ਆਪਣੀ ਜ਼ਿੰਦਗੀ ਸਾਰੀ ਬਤੀਤ ਕੀਤੀ। ਔਰੰਗਾਬਾਦ ਆ ਕੇ ਮਰਿਆ, ਉਥੇ ਦੀ ਕਬਰ ਬਣਾਈ ਗਈ। ਮਹਾਰਾਜ ਕਲਗੀਧਰ ਜੀ ਕਹਿੰਦੇ ਹੁਣ ਨਹੀਂ ਆਉਂਦਾ ਉਧਰੋਂ ਵਾਪਸ, ਹੁਣ ਉਧਰ ਹੀ ਰਹੇਗਾ, ਉਧਰ ਹੀ ਮਰੇ ਖਪੇਗਾ।
ਬਹੁਤ ਬਲਕ ਕੋਹੇ ਹੰਗਾਮਾ।
ਜਿਹੜੀ ਲੜਾਈ ਔਰੰਗਜ਼ੇਬ ਨੇ ਉਥੇ ਜਾ ਕੇ ਛੇੜੀ ਹੈ ਨਾ ਤਾਨੇ ਸ਼ਾਹ ਨਾਲ ਗੋਲਕੁੰਡਾ ਦੀ ਰਿਆਸਤ ਨੂੰ ਲੈਣ ਵਾਸਤੇ, ਉਥੇ ਉਹਦੀ ਉਹ ਲੜਾਈ ਉਹਦਾ ਜੰਗ ਬੜਾ ਲੰਮੇ ਸਮੇਂ ਤੱਕ ਚੱਲੇਗਾ, ਕਈ ਸਾਲ ਚੱਲਦਾ ਰਹੇਗਾ।
ਬਹਿ ਕੋ ਭੋਗ ਜਾਏ ਜਮ ਧਾਮਾ।
ਉੱਥੇ ਹੀ ਆਪਣੀ ਸਾਰੀ ਉਮਰ ਭੋਗ ਕੇ ਜਮਪੁਰੀ ਨੂੰ ਜਾਏਗਾ, ਜਮਾਂ ਦੇ ਘਰ ਜਾਏਗਾ, ਦੋਜਕਾਂ ਦੀ ਨਰਕਾਂ ਦੀ ਅੱਗ ਦੇ ਵਿਚ ਸੜੇਗਾ।
ਮਤੀ ਦਾਸ ਸਤਿਗੁਰੂ ਦੀਵਾਨ, ਰਿਸਿਓ ਬਸਿਓ ਦਿਲੀਪੁਰ ਥਾਨ।
ਤੇ ਜਿਹੜੀ ਇਹ ਰਾਤ ਨੂੰ ਉੱਥੇ, ਕਿਉਂਕਿ ਸਿੱਖਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਰਾਤ ਦਿੱਲੀ ਕਿਉਂ ਨਹੀਂ ਰਹਿੰਦਾ, ਉਹ ਹੁਣ ਕਲਗੀਧਰ ਜੀ ਦੱਸਿਆ ਇਹਨਾਂ ਨੂੰ। ਕਹਿੰਦੇ ਭਾਈ ਜਿਹੜਾ ਇਹ ਰਾਤ ਨੂੰ ਦਿੱਲੀ ਨਗਰ ਦੇ ਵਿਚ ਨੀ ਨਾ ਰਹਿੰਦਾ ਰਾਤ ਨੂੰ, ਇਹਦਾ ਕਾਰਨ ਹੈ ਕਿ ਦੀਵਾਨ ਭਾਈ ਮਤੀ ਦਾਸ ਜੀ ਔਰੰਗਜ਼ੇਬ ਤੇ ਬੜੇ ਨਾਰਾਜ਼ ਨੇ, ਗੁੱਸੇ ਨੇ, ਤੇ ਉਹਨਾਂ ਨੇ ਇੰਨਾ ਜ਼ਿਆਦਾ ਰੋਸ ਕੀਤਾ ਇਹਦੇ ਨਾਲ ਕਿ ਇਹਨੂੰ ਦਿੱਲੀ ਵਿਚ ਨਹੀਂ ਰਹਿਣ ਦਿੱਤਾ, ਦਿੱਲੀਓਂ ਕੱਢ ਦਿੱਤਾ। ਭਾਈ ਮਤੀ ਦਾਸ ਜੀ ਆਪ ਦਿੱਲੀ ਵਿਚ ਨਿਵਾਸ ਕਰ ਰਹੇ ਨੇ।
ਸੁਖ ਸੋ ਸੁਭਤਨ ਦੇਤ ਨਕੇਤ, ਵੈਰ ਨਿਕਾਤਿਓ ਦੁਸ਼ਟੀ ਅਚੇਤ।
ਦੀਵਾਨ ਭਾਈ ਮਤੀ ਦਾਸ ਜੀ ਨੇ ਔਰੰਗਜ਼ੇਬ ਨੂੰ ਸੁਖ ਨਾਲ ਆਪਣੇ ਘਰ ਚ ਨਹੀਂ ਸੌਣ ਦਿੱਤਾ, ਇਕ ਰਾਤ ਰਿਹਾ, ਉਹ ਵੀ ਪਲਗਾ ਮੂਧਾ ਮਾਰ ਦਿੱਤਾ, ਤੇ ਔਰੰਗਜ਼ੇਬ ਨੂੰ ਡਰਾ ਕੇ ਕਹਿ ਦਿੱਤਾ ਕਿ ਜੇ ਤੂੰ ਮੁੜ ਕੇ ਇੱਥੇ ਰਾਤ ਰਿਹਾ ਤੇ ਤੇਰੇ ਪ੍ਰਾਣ ਕੱਢ ਲਵਾਂਗਾ, ਤੇਰੀ ਜਾਨ ਕੱਢ ਦਿਆਂਗਾ ਤੇਰੇ ਸਰੀਰ ਚ। ਇਹ ਡਰ ਭਾਈ ਮਤੀ ਦਾਸ ਨੇ ਔਰੰਗਜ਼ੇਬ ਨੂੰ ਦਿੱਤਾ ਹੈ, ਜਿਸ ਕਰਕੇ ਔਰੰਗਜ਼ੇਬ ਦਿੱਲੀ ਸ਼ਹਿਰ ਛੱਡ ਕੇ ਚਲਾ ਗਿਆ ਹੈ।
ਸੁਣ ਸਭ ਸਭਾ ਬਚਨ ਗੁਰ ਕੇਰੇ।
ਸਾਰੀ ਸਭਾ ਨੇ, ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੱਖ ਬੈਠੇ ਸੀ, ਸਭ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣੇ।
ਬੰਦੇ ਤਮਰ ਹੋਏ ਤਿਸ ਡੇਰੇ,
ਬੜੇ ਪਿਆਰ ਨਾਲ ਬਿਨਿਮਰ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦੇ ਨੇ, ਸਾਰੇ ਸਿੱਖ ਮੱਥਾ ਟੇਕਦੇ ਹਨ।
ਪ੍ਰਭੂ ਗਤ ਲਖੀ ਨਾ ਜਾਏ ਤੁਮਾਰੇ, ਹਮ ਅਲਪਗ ਰਹੇ ਡਰ ਧਾਰੇ।
ਕਹਿਣ ਲੱਗੇ ਹੇ ਪ੍ਰਭੂ ਜੀ, ਤੁਹਾਡੀ ਗੱਤ ਸਾਡੇ ਕੋਲੋਂ ਜਾਣੀ ਨਹੀਂ ਜਾਂਦੀ, ਅਸੀਂ ਜਾਣ ਵੀ ਨਹੀਂ ਸਕਦੇ। ਮਹਾਰਾਜ ਅਸੀਂ ਤੁਹਾਡੀ ਗਤ ਨਹੀਂ ਜਾਣ ਸਕਦੇ, ਅਸੀਂ ਅਲਪੱਗ ਹਾਂ। ਅਸੀਂ ਤਾਂ ਮਹਾਰਾਜ ਜੀ ਸਦਾ ਡਰ ਧਾਰਨ ਕਰਕੇ ਰਹਿਣ ਵਾਲੇ ਹਾਂ, ਤੁਹਾਡਾ ਭੈ ਤੇ ਤੁਹਾਡਾ ਡਰ ਆਪਣੇ ਹਿਰਦੇ ਚ ਵਸਾਉਣ ਵਾਲੇ ਹਾਂ।
ਇਤਿਹਾਸਕ ਬਿਰਤਾਂਤ ਕੁਝ ਭਏ,
ਇਹਨਾਂ ਦੇ ਕੁਝ ਬਿਰਤਾਂਤ ਉਹਨਾਂ ਸਿੱਖਾਂ ਨਾਲ ਬਚਨ ਬਿਲਾਸ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹੋਏ ਹਨ।
ਸਤਿਗੁਰ ਮੰਦਿਰ ਗਏ,
ਫਿਰ ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਹੋਈ ਤੇ ਉੱਠ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੰਦਰਾਂ ਵਿਚ ਗਏ।
ਸ਼ਸਤਰਨ ਕੇ ਅਭਿਆਸ ਕਨੇਰੇ,
ਕਲਗੀਧਰ ਜੀ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਜਰੂਰ ਕਰਦੇ, ਆਪ ਵੀ ਕਰਦੇ ਨੇ, ਜਿਹੜੇ ਨਾਲ ਸਿੱਖ ਨੇ ਉਹਨਾਂ ਕੋਲੋਂ ਵੀ ਮਹਾਰਾਜ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਨੇ।
ਦਿਨ ਪ੍ਰਤ ਲਾਗੇ ਕਰਨ ਵਡੇਰੇ,
ਦਿਨ ਪ੍ਰਤੀ ਦਿਨ ਮਹਾਰਾਜ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਗੁਰੂ ਕਲਗੀਧਰ ਪਾਤਸ਼ਾਹ ਜੀ।
ਲਾਹੌਰ ਤੇ ਕਮਾਨ ਅਨਵਾਵੇ,
ਮਹਾਰਾਜ ਜੀ ਲਾਹੌਰੀ ਕਮਾਨ ਮੰਗਾਉਂਦੇ ਨੇ। ਲਾਹੌਰ ਦੀ ਕਮਾਨ ਬੜੀ ਮੰਨੀ ਹੋਈ ਸੀ, ਜਿਹੜਾ ਲਾਹੌਰ ਦਾ ਤਨਖ ਬਣਦਾ ਸੀ, ਕਮਾਨ ਲਾਹੌਰ ਦੀ ਧਰਤੀ ਤੇ ਬਣਦੀ ਸੀ, ਓਹੋ ਜੀ ਕਮਾਨ ਕਿਤੇ ਹੋਰ ਨੀ ਸੀ ਤਿਆਰ ਹੁੰਦੀ। ਤੋ ਮਹਾਰਾਜ ਜੀ ਆਪਣੇ ਵਾਸਤੇ ਜਿਹੜੀ ਕਮਾਨ ਮੰਗਾਉਂਦੇ ਨੇ ਉਹ ਕਮਾਨ ਲਾਹੌਰ ਤੋਂ ਮੰਗਵਾਉਂਦੇ ਹਨ।
ਤਾਨ ਕਾਨ ਲਗ ਬਾਨ ਚਲਾਵੇ,
ਉਹਦੇ ਤੇ ਤੀਰ ਚਾੜ ਕੇ ਤਰਕਸ਼ ਤੇ ਤੰਦੀ ਦੇ ਉੱਤੇ ਤੇ ਕੰਨਾਂ ਤੱਕ ਖਿੱਚ ਕੇ ਮਹਾਰਾਜ ਜੀ ਤੀਰ ਚਲਾਉਂਦੇ ਹਨ।
ਅਰੇ ਉਹ ਖਾਕ ਤੋਦਾ ਸੁਧਰਾਏ,
ਖਾਲਸਾ ਜੀ ਇੱਕ ਮਿੱਟੀ ਦਾ ਤੋਦਾ ਜਿਹਾ ਬਣਾ ਕੇ ਰੱਖ ਲੈਂਦੇ ਸਾਹਮਣੇ, ਮਿੱਟੀ ਦਾ ਨਾ ਤੋਦਾ ਹੀ ਕਹਿੰਦੇ ਨੇ ਉਹਨੂੰ, ਮਿੱਟੀ ਦਾ ਇੱਕ ਛੋਟਾ ਜਿਹਾ ਢੇਰ, ਉਹਦੇ ਵਿਚ ਫਿਰ ਨਿਸ਼ਾਨੇ ਲਾਣੇ, ਉਹਦੇ ਚ ਨਿਸ਼ਾਨਾ ਮਿਥ ਲੈਣਾ ਵੀ ਇਸ ਜਗ੍ਹਾ ਤੇ ਨਿਸ਼ਾਨਾ ਲਾਉਣਾ ਤੇ ਦੂਰ ਕਾਫੀ ਰੱਖ ਦੇਣਾ। ਏਦਾਂ ਮਹਾਰਾਜ ਜੀ ਨੇ ਮਿੱਟੀ ਦਾ ਤੋਦਾ ਬਣਵਾ ਕੇ ਉਹਦੇ ਵਿਚ ਤੀਰਾਂ ਦਾ ਨਿਸ਼ਾਨਾ ਲਾਉਂਦੇ ਹਨ।
ਪ੍ਰਵੇਸ਼ ਹੈ ਓਜ ਲਗਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜਾ ਹੀ ਬਲ ਲਾਉਂਦੇ ਨੇ, ਇੰਨਾ ਜ਼ੋਰ ਨੀ ਲਾਉਂਦੇ ਤੀਰ ਖਿੱਚਣ ਵੇਲੇ, ਤੇ ਥੋੜਾ ਹੀ ਜ਼ੋਰ ਲਾਂਦੇ ਤੇ ਉਹ ਜਿਹੜਾ ਤੋਦਾ ਮਿੱਟੀ ਦਾ ਉਹਦੇ ਵਿਚ ਜਾ ਕੇ ਤੀਰ ਧਸ ਜਾਂਦਾ।
ਗੈ ਤੋਵਾਦ ਐਂਚਨ ਕਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਮਾਨ ਫੜ ਕੇ ਨਾ ਉਹਦਾ ਅਭਿਆਸ ਕਰਦੇ ਨੇ, ਵਰਜਿਸ਼ ਕਰਦੇ ਨੇ, ਖਾਲੀ ਤੰਦੀ ਫੜ ਕੇ ਵੀ ਖਿੱਚਦੇ ਨੇ ਤੀਰ ਚਲਾਣ ਤੋਂ ਪਹਿਲਾਂ, ਕਿਉਂਕਿ ਕਮਾਨ ਦਾ ਜਿਹੜਾ ਵਜਨ ਹੈ ਉਹ ਅੱਜ ਹੋਰ ਕੱਲ ਹੋਰ ਮਹਾਰਾਜ ਜੀ ਪੰਜ ਚਾਰ ਦਿਨਾਂ ਬਾਅਦ ਵਧਾ ਦਿੰਦੇ ਨੇ। ਪਹਿਲੇ ਦਿਨ ਤੋਂ ਹੀ ਨੌ ਟੰਕਾ ਤਨਖ ਨਹੀਂ ਚੁੱਕ ਲਿਆ ਸੀ ਮਹਾਰਾਜ ਜੀ ਨੇ, ਪਹਿਲੇ ਦਿਨ ਤੋਂ ਹੌਲੀ ਕਮਾਨ ਲਈ, ਪਹਿਲਾਂ ਜਦੋਂ ਚਲਾਣ ਦਾ ਅਭਿਆਸ ਹੋ ਗਿਆ ਫਿਰ ਉਹਦੇ ਤੋਂ ਭਾਰੀ, ਫਿਰ ਉਹਦੇ ਤੋਂ ਭਾਰੀ, ਕਮਾਨ ਜਿੰਨੀ ਭਾਰੀ ਹੋਵੇਗੀ ਵਜ਼ਨੀ ਹੋਵੇਗੀ ਉਹਦੇ ਤੀਰ ਦੀ ਮਾਰ ਓਨੀ ਜ਼ਿਆਦਾ ਦੂਰ ਤੱਕ ਜਾਏਗੀ। ਤੋ ਕਲਗੀਧਰ ਪਾਤਸ਼ਾਹ ਮਹਾਰਾਜ ਖਾਲੀ ਕਮਾਨ ਪਕੜ ਕੇ ਉਹਦੀ ਤੰਦੀ ਕੰਨਾਂ ਤੱਕ ਖਿੱਚ ਕੇ ਉਹਦੀ ਵਰਜਿਸ਼ ਕਰਦੇ ਨੇ, ਅਭਿਆਸ ਕਰਦੇ ਨੇ।
ਬਾਰ ਬਾਰ ਬਰਫ ਬਰਕਸ ਤਰੇ,
ਬਾਰ ਬਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਭਿਆਸ ਕਰਦੇ ਹਨ।
ਦੂਰ ਦਰਾਜੀ ਤੀਰ ਪਰਾਰੇ, ਤਰੇ ਨਿਸ਼ਾਨਾ ਤੱਕ ਤੱਕ ਮਾਰੇ,
ਦੂਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰ ਚਲਾਉਂਦੇ ਨੇ। ਜਿਹੜਾ ਨਿਸ਼ਾਨਾ ਸਾਹਮਣੇ ਰੱਖਦੇ ਨੇ ਉਸ ਨਿਸ਼ਾਨੇ ਨੂੰ ਮਹਾਰਾਜ ਜੀ ਦਾ ਤੀਰ ਵਿੰਨ ਕੇ ਰੱਖ ਦਿੰਦਾ, ਜਿੰਨੀ ਮਰਜ਼ੀ ਦੂਰ ਮਹਾਰਾਜ ਜੀ ਅੱਜ ਥੋੜਾ ਜਿਹਾ ਨੇੜੇ, ਪਹਿਲਾਂ ਕਿੱਲੇ ਦੀ ਵਾਟ ਤੇ, ਫਿਰ ਦੋ ਕਿੱਲਿਆਂ ਦੀ ਵਾਟ ਤੇ, ਫਿਰ ਢਾਈ ਕਿੱਲਿਆਂ ਦੀ ਵਾਟ ਤੇ, ਏਦਾਂ ਦੂਰ ਦੂਰ ਨਿਸ਼ਾਨਾ ਰਖਵਾਉਂਦੇ ਨੇ ਰੋਜ਼, ਤੇ ਜਿੱਥੇ ਨਿਸ਼ਾਨਾ ਰੱਖਦੇ ਨੇ ਤੀਰ ਮਾਰ ਕੇ ਉਸ ਨਿਸ਼ਾਨੇ ਨੂੰ ਵੇਧ ਦਿੰਦੇ ਹਨ।
ਓਜ ਪ੍ਰਤਾਪ ਸਰੀਰ ਆਨੰਦ,
ਸਤਿਗੁਰਾਂ ਦੇ ਸਰੀਰ ਦਾ ਜਿਹੜਾ ਓਜ ਹੈ ਤੇ ਉਧਰ ਮਹਾਰਾਜ ਜੀ ਦਾ ਪ੍ਰਤਾਪ ਤੇ ਸਤਿਗੁਰਾਂ ਦਾ ਸਰੀਰ ਤੇ ਮਹਾਰਾਜ ਜੀ ਦੇ ਹਿਰਦੇ ਦਾ ਜੋ ਆਨੰਦ ਹੈ,
ਦਿਨ ਪ੍ਰਤ ਚਾਰੋਂ ਵਧੈ ਬਿਲੋਗ ਬਿਲੋਦ,
ਇਹ ਚਾਰੇ ਦਿਨ ਪ੍ਰਤੀ ਦਿਨ ਬੁਲੰਦ ਹੋ ਕੇ ਵਧ ਰਹੇ ਨੇ। ਓਜ ਬਲ ਕਹਿੰਦੇ ਨੇ ਸਰੀਰ ਦਾ, ਫਿਰ ਪ੍ਰਤਾਪ ਸਰੀਰ ਤੇ ਆਨੰਦ, ਇਹ ਚਾਰੇ ਚੀਜ਼ਾਂ ਦਿਨ ਪ੍ਰਤੀ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਵਧਦੀਆਂ ਜਾ ਰਹੀਆਂ ਨੇ।
ਹਿਤਕ ਸੰਬੰਧੀ ਪ੍ਰੇਮ ਕਰਨ ਤੇ,
ਜਿਹੜੇ ਸਤਿਗੁਰਾਂ ਦੇ ਸੰਬੰਧੀ ਨੇ, ਕੀਰਤਪੁਰ ਸਾਹਿਬ ਤੋਂ ਵੀ ਮਹਾਰਾਜ ਜੀ ਦੇ ਸੰਬੰਧੀ ਰਿਸ਼ਤੇਦਾਰ ਨੇ, ਬਾਬਾ ਸੂਰਜਮਲ ਜੀ ਦੀ ਅੰਸ ਵੰਸ਼ ਵਿਚੋਂ, ਗੁਲਾਬ ਰਾਏ, ਸ਼ਾਮ ਰਾਏ, ਹੋਰ ਵੀ ਬੜੀ ਅੰਸ ਵੰਸ਼ ਹੈ, ਉਹ ਮਹਾਰਾਜ ਜੀ ਦੇ ਨਾਲ ਬੜਾ ਪ੍ਰੇਮ ਕਰਦੇ ਹਨ।
ਸੋ ਸਭ ਆਏ ਹਰਕ ਤਰਨ ਤੇ,
ਸਾਰੇ ਆਉਂਦੇ ਨੇ ਮਿਲਣ ਵਾਸਤੇ, ਅੰਮ੍ਰਿਤਸਰ ਸਾਹਿਬ ਤੋਂ ਆਉਂਦੇ ਨੇ, ਕਰਤਾਰਪੁਰ ਸਾਹਿਬ ਤੋਂ ਆਉਂਦੇ ਨੇ, ਏਦਾਂ ਸਾਰੇ ਸਿੱਖ ਤੇ ਮਹਾਰਾਜ ਜੀ ਦੇ ਜਿਹੜੇ ਸੰਬੰਧੀ ਨੇ ਉਹ ਆ ਕੇ ਸਤਿਗੁਰਾਂ ਨੂੰ ਮਿਲ ਕੇ ਬੜੀ ਖੁਸ਼ੀ ਧਰਦੇ ਹਨ।
ਗੁਰ ਹਰ ਗੋਬਿੰਦ ਜੀ ਕੀਰਤਨੀਆ ਬੀਬੀ ਵੀਰੋ ਨਾਮ ਸੁਪਨੀਆ।
ਖਾਲਸਾ ਜੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸਪੁੱਤਰੀ ਭਾਗਾਂ ਭਰੀ ਸੁਪੱਤਰੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਬੀਬੀ ਵੀਰੋ, ਇਹ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੱਕੀ ਭੂਆ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਭੈਣ, ਤੇ ਬੀਬੀ ਵੀਰੋ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਪੁੱਤਰੀ ਹੈ।
ਜਿਸ ਕੋ ਉਪਜਿਓ ਨੰਦਨ ਪੰਚ,
ਬੀਬੀ ਵੀਰੋ ਦੇ ਪੰਜ ਪੁੱਤਰ ਸਨ, ਯਾਨੀ ਗੁਰੂ ਕਲਗੀਧਰ ਜੀ ਦੀ ਭੂਆ ਦੇ ਪੰਜ ਪੁੱਤਰ ਜਿਹੜੇ ਰਿਸ਼ਤੇ ਚ ਮਹਾਰਾਜ ਕਲਗੀਧਰ ਦੇ ਭਰਾ ਹਨ।
ਮਹਾਂਵੀਰ ਗੁਣ ਗਨ ਜਿਨ ਸੰਚ,
ਇਹ ਪੰਜੇ ਭਰਾ ਬੜੇ ਮਹਾਂਵੀਰ ਯੋਧੇ ਸਨ। ਗੁਰੂ ਕਲਗੀਧਰ ਜੀ ਨਾ ਪੰਜਾਂ ਭਰਾਵਾਂ ਨੂੰ ਪੰਜਾਂ ਪਾਂਡਵਾਂ ਦਾ ਖਿਤਾਬ ਦਿੰਦੇ ਸੀ, ਇੰਨਾ ਬਲ ਸੀ ਨਾ ਪੰਜਾਂ ਦੇ ਵਿਚ। ਭਾਈ ਸੰਗੋ ਸ਼ਾਹ ਜੀ ਹੋਣੀ ਜੋ ਭੰਗਾਣੀ ਦੇ ਜੰਗ ਦੇ ਵਿਚ ਇਨ੍ਹਾਂ ਨੇ ਸ਼ਹੀਦੀ ਵੀ ਪਾਈ, ਅੱਗੇ ਕਥਾ ਵੀ ਹੋਣੀ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇਹ ਵੀ ਆਏ, ਬੀਬੀ ਵੀਰੋ ਦੇ ਜਿਹੜੇ ਪੰਜ ਪੁੱਤਰ ਨੇ ਬੜੇ ਮਹਾਂ ਗੁਣਾਂ ਦੇ ਧਾਰਨੀ ਬੜੇ ਵੀਰ ਯੋਧੇ ਹਨ।
ਜਬ ਦਸਤਾਰ ਗੁਰੂ ਬੰਦਵਾਏ, ਸਭ ਕੇ ਆਨ ਰਹੇ ਸ਼ਰਨਾਏ।
ਜਦੋਂ ਗੁਰੂ ਕਲਗੀਧਰ ਦੀ ਦਸਤਾਰ ਬੰਦੀ ਹੋਈ ਜਿਸ ਦਿਨ ਤੋਂ, ਉਸ ਦਿਨ ਤੋਂ ਇਹ ਪੰਜੇ ਭਰਾ ਬੀਬੀ ਵੀਰੋ ਦੇ ਪੰਜੇ ਪੁੱਤਰ ਇਹ ਵੀ ਗੁਰੂ ਕਲਗੀਧਰ ਜੀ ਦੇ ਕੋਲ ਆ ਕੇ ਰਹਿਣ ਲੱਗ ਪਏ, ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਆ ਕੇ ਰਹਿਣ ਲੱਗ ਪਏ।
ਪ੍ਰਭੂ ਕਿਰਪਾਲ ਹੋਏ ਤੇ ਰਾਖੇ,
ਸਤਿਗੁਰੂ ਜੀ ਵੀ ਕਿਰਪਾਲ ਹੋ ਕੇ ਨਾ ਪੰਜਾਂ ਭਰਾਵਾਂ ਨੂੰ ਆਪਣੇ ਨਾਲ ਰੱਖਿਆ ਹੈ।
ਸ਼ਸਤਰ ਵਿਦਿਆ ਮੈਂ ਅਭਲਾਖੇ,
ਸਤਿਗੁਰੂ ਜੀ ਆਪ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਇਨ੍ਹਾਂ ਕੋਲੋਂ ਵੀ ਕਰਵਾਉਂਦੇ ਨੇ, ਇਨ੍ਹਾਂ ਕੋਲੋਂ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਹਨ।
ਸੂਰਜ ਮਲ ਕੇ ਨੰਦਨ ਦੋਏ, ਗੁਰ ਸਮੀਪ ਰਹਿ ਗਏ ਲਗ ਸੋਏ।
ਬਾਬਾ ਸੂਰਜ ਮਲ ਜੀ ਦੀ ਜਿਹੜੀ ਅੰਸ਼ ਵੰਸ਼ ਚੋਂ ਬਾਬਾ ਗੁਲਾਬ ਰਾਏ ਤੇ ਸ਼ਿਆਮ ਰਾਏ ਸਨ, ਇਹ ਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਕੇ ਰਹਿਣ ਲੱਗੇ, ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਨੇ।
ਕਬ ਕਬ ਕੀਰਤਪੁਰ ਮੈਂ ਜਾਏ,
ਇਨ੍ਹਾਂ ਦਾ ਆਪਣਾ ਜੱਦੀ ਪਿੰਡ ਕੀਰਤਪੁਰ ਸਾਹਿਬ ਸੀ, ਕਦੇ ਕਦੇ ਕੀਰਤਪੁਰ ਸਾਹਿਬ ਆਪਣੇ ਪਰਿਵਾਰ ਨੂੰ ਮਿਲ ਆਉਂਦੇ ਨੇ, ਨਹੀਂ ਤਾਂ ਬਹੁਤਾ ਸਮਾਂ ਆਨੰਦਪੁਰ ਸਾਹਿਬ ਚ ਮਹਾਰਾਜ ਦਸਵੇਂ ਪਾਤਸ਼ਾਹ ਨਾਲ ਹੀ ਰਹਿ ਕੇ ਬਤੀਤ ਕਰਦੇ ਨੇ।
ਪਰਚੇ ਰਹੇ ਆਨੰਦਪੁਰ ਛਾਏ,
ਆਨੰਦਪੁਰ ਸਾਹਿਬ ਚ ਮਹਾਰਾਜ ਜੀ ਨਾਲ ਪਰਚੇ ਰਹਿੰਦੇ ਨੇ, ਸਤਿਗੁਰਾਂ ਦੇ ਨਾਲ ਖੇਡਾਂ ਖੇਡਦੇ ਹਨ।
ਕੀਤੇ ਸਿੱਖ ਸੇਵਕ ਠਿੱਗ ਰਹੇ,
ਹੋਰ ਵੀ ਕਈ ਸਿੱਖ ਤੇ ਸੇਵਕ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲ ਰਹਿੰਦੇ ਹਨ।
ਜਨਮ ਸਫਲ ਗੁਰ ਦਰਸ਼ਨ ਲੈ,
ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਦੇ ਨੇ, ਆਪਣੇ ਜਨਮ ਨੂੰ ਸਫਲਾ ਬਣਾਉਂਦੇ ਨੇ।
ਵਿਦਿਆ ਕਰੇ ਬੰਦੂਕਨ ਕੇਰੇ,
ਫਿਰ ਬੰਦੂਕਾਂ ਦੀ ਵਿਦਿਆ, ਰਾਮ ਜੰਗਾ ਜਿਹਨੂੰ ਕਹਿੰਦੇ ਨੇ ਖਾਲਸੇ ਦੇ ਬੋਲੇ ਚ, ਬੰਦੂਕ ਦੀ ਜਿਹੜੀ ਵਿਦਿਆ, ਨਿਸ਼ਾਨਾ ਲਾਉਣਾ ਬੰਦੂਕ ਦਾ, ਉਹ ਨਿਸ਼ਾਨੇਬਾਜ਼ੀ ਬੰਦੂਕ ਦੀ ਕਰਦੇ ਹਨ।
ਲੱਛਦੇ ਗੁਰੂ ਗੋਰੇ,
ਗੋਲੀ ਮਾਰਦੇ ਨੇ ਭਰ ਕੇ, ਬਰੂਦ ਭਰ ਕੇ ਚੰਗੀ ਤਰ੍ਹਾਂ ਗੱਜ ਨਾਲ ਠੋਕ ਕੇ, ਤੋੜਾ ਤੁਖਾ ਕੇ, ਫਿਰ ਕਲਾ ਤੇ ਜੋੜ ਕੇ ਤੋੜਾ ਤੁਖਾਉਂਦੇ ਨੇ, ਜਿਸ ਵੇਲੇ ਪਲੀਤਾ ਦਿੰਦੇ ਨੇ ਤੇ ਗੋਲੀ ਠਾ ਜਾ ਕੇ ਆਪਣੇ ਨਿਸ਼ਾਨੇ ਨੂੰ ਵੱਜਦੀ ਹੈ, ਵਿੰਨਦੀ ਹੈ।
ਪਿਕ ਪਿਕ ਕਲਗੀ ਧਾਰੇ ਅਰਖਾ ਮੈਂ,
ਆਪ ਵੀ ਬੰਦੂਕ ਚਲਾਉਂਦੇ ਨੇ, ਨਾਲ ਜਿਹੜੇ ਸਤਿਗੁਰਾਂ ਦੇ ਪੰਜ ਭਰਾ ਨੇ ਬੀਬੀ ਵੀਰੋ ਦੇ ਤੇ ਹੋਰ ਜਿੰਨੇ ਮਹਾਰਾਜ ਜੀ ਦੇ ਨਾਲ ਸਿੱਖ ਨੇ, ਸਾਰਿਆਂ ਨੂੰ ਮਹਾਰਾਜ ਜੀ ਅਭਿਆਸ ਕਰਾਉਂਦੇ। ਜਦੋਂ ਬੰਦੂਕ ਦੀ ਗੋਲੀ ਚਲਾ ਕੇ ਨਿਸ਼ਾਨਾ ਮਾਰਦੇ ਨੇ ਜਾਂ ਤੀਰ ਚਲਾ ਕੇ ਨਿਸ਼ਾਨਾ ਬਿੰਨਦੇ ਨੇ, ਤੇ ਵੇਖ ਕੇ ਕਲਗੀਧਰ ਜੀ ਨਾਲੇ ਸ਼ਾਬਾਸ਼ ਦਿੰਦੇ ਨੇ, ਤੇ ਵੇਖ ਕੇ ਬੜੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਨੇ।
ਕਰੇ ਸਰਾਹਨ ਪੁਨ ਲਲ ਚਲ ਚਲ ਪਾਵੇ,
ਮਹਾਰਾਜ ਜੀ ਸ਼ਲਾਘਾ ਕਰਦੇ, ਕਹਿੰਦੇ ਵਾਹ ਕਿਆ ਖੂਬ ਨਿਸ਼ਾਨਾ ਲਗਾਇਆ, ਭਾਈ ਸੰਗੋ ਸ਼ਾਹ ਜੀ ਦੁਬਾਰਾ ਫਿਰ ਨਿਸ਼ਾਨਾ ਲਾਓ, ਸ਼ਿਆਮ ਰਾਏ ਜੀ ਤੁਸੀਂ ਵੀ ਨਿਸ਼ਾਨਾ ਲਾਓ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ ਬਾਰ ਕਹਿ ਕੇ ਦੁਬਾਰਾ ਫਿਰ ਬੰਦੂਕ ਚਲਵਾਉਂਦੇ ਨੇ, ਤੀਰ ਚਲਵਾਉਂਦੇ ਨੇ।
ਬਾਨਕ ਮਾਨ ਗਏ ਸਭ ਆਥਾ, ਤਾਨ ਤਾਨ ਛੋੜੇ ਬਲ ਸਾਥਾ।
ਬਾਣ ਦੇ ਕਮਾਨ ਸਾਰਿਆਂ ਦੇ ਹੱਥਾਂ ਵਿਚ ਹੁੰਦੀਆਂ ਨੇ ਕਮਾਨਾਂ, ਸਭ ਆਪਣਾ ਬਲ ਲਾ ਕੇ, ਪੂਰਾ ਤਾਣ ਲਾ ਕੇ, ਕਮਾਨਾਂ ਵਿਚ ਤੀਰ ਜੜ ਕੇ ਫਿਰ ਉਹ ਕਮਾਨ ਚਲਾਉਂਦੇ ਨੇ, ਕਮਾਨ ਚਲਾਉਣ ਦਾ ਅਭਿਆਸ ਕਰਦੇ ਨੇ, ਬਲ ਦੇ ਨਾਲ ਤਾਣ ਕਹਿ ਕੇ ਤੰਦੀ ਖਿੱਚ ਕੇ ਕੰਨਾਂ ਤੱਕ ਤੀਰ ਛੱਡਦੇ ਨੇ।
ਡਿਗ ਕਿਰਪਾਲ ਮਾਤੁਲ ਨਿਤ ਹੀਰਾ,
ਮਾਮਾ ਕਿਰਪਾਲ ਚੰਦ ਜੀ ਹਰ ਵੇਲੇ ਗੁਰੂ ਕਲਗੀਧਰ ਦੇ ਨਾਲ ਰਹਿੰਦੇ ਨੇ, ਮਹਾਰਾਜ ਜੀ ਤੋਂ ਦੂਰ ਨਹੀਂ ਜਾਂਦੇ। ਜੇ ਮਹਾਰਾਜ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਤੇ ਮਾਮਾ ਕਿਰਪਾਲ ਚੰਦ ਜੀ ਹਰ ਵੇਲੇ ਕੋਲ ਰਹਿ ਕੇ ਵੇਖਦੇ ਹਨ।
ਸਭਿਆਨ ਵਿਦਿਆ ਦੇ ਤੋਂ ਵਡੇਰਾ,
ਮਾਮਾ ਕਿਰਪਾਲ ਚੰਦ ਜੀ ਵੀ ਸ਼ਸਤਰ ਵਿਦਿਆ ਦੇ ਅਭਿਆਸੀ ਸੀ, ਉਹ ਵੀ ਵਿਦਿਆ ਦਿੰਦੇ ਨੇ ਸਾਰਿਆਂ ਨੂੰ, ਉਹ ਵੀ ਸ਼ਸਤਰ ਚਲਾਉਣ ਦਾ ਅਭਿਆਸ ਅੱਗੇ ਕਰਾਉਂਦੇ ਹਨ। ਕਦੇ ਗੁਰੂ ਕਲਗੀਧਰ ਜੀ ਘੋੜੇ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਤੋਂ ਬਾਹਰ ਨੂੰ ਜੰਗਲ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ।
ਤੋਮਰ ਗਹਿ ਭਰਾ ਪਰ ਪਰਮਾਏ ਭਾਰ ਹਾਰੈ,
ਘੋੜੇ ਤੇ ਬਹਿ ਕੇ ਬਰਛੀ ਕਿਵੇਂ ਚਲਾਉਣੀ ਆ, ਨੇਜਾ ਕਿਵੇਂ ਨੂੰ ਨੇਜੇਬਾਜੀ ਕਹਿੰਦੇ ਨੇ, ਘੋੜੇ ਤੇ ਬਹਿ ਕੇ ਨੇਜੇਬਾਜੀ ਕਰਨੀ, ਕਲਾਬਾਜੀ ਕਰਨੀ, ਤੇ ਉਹ ਬਰਛੀ ਕਿਵੇਂ ਭਰਮਾਣੀ ਆ, ਕਿਵੇਂ ਚਲਾਣੀ ਆ, ਘੋੜੇ ਤੇ ਬਹਿ ਕੇ, ਘੋੜੇ ਤੇ ਬਹਿ ਕੇ ਬੰਦੂਕ ਦਾ ਨਿਸ਼ਾਨਾ ਕਿਵੇਂ ਲਾਉਣਾ, ਘੋੜਾ ਚੱਲਦਾ ਹੋਵੇ ਤੇ ਤੀਰ ਕਮਾਨ ਕਿਵੇਂ ਚਲਾਉਣੀ ਹੈ, ਉਹ ਸਾਰੀ ਵਿਦਿਆ ਘੋੜੇ ਤੇ ਸਵਾਰ ਹੋ ਕੇ ਵੀ ਮਹਾਰਾਜ ਜੀ ਸਿੱਖਦੇ ਨੇ, ਨਾਲੇ ਸਿਖਾਉਂਦੇ ਨੇ।
ਕਰੈ ਪਲਾਵਨ ਦੇਖ ਮੈਦਾਨ,
ਖੁੱਲਾ ਮੈਦਾਨ ਵੇਖ ਕੇ ਘੋੜੇ ਨੂੰ ਐਨ ਤੇਜ਼ੀ ਨਾਲ ਛੱਡ ਦਿੰਦੇ ਨੇ, ਤੇਜ਼ੀ ਨਾਲ ਭਜਾਉਂਦੇ ਹਨ।
ਕਰੈ ਕਵਾਇਦ ਤੁਪ ਕਿਰਪਾਨ,
ਕਵਾਇਦ ਕਰਦੇ ਨੇ, ਬੰਦੂਕਾਂ ਚਲਾਉਂਦੇ ਨੇ, ਕਿਰਪਾਨਾਂ ਚਲਾਉਂਦੇ ਹਨ।
ਉਤਰੈ ਜਹਾਂ ਬਿਲੋ ਕੈ ਛਾਇਆ,
ਦੂਰ ਤੱਕ ਕਈ ਵਾਰੀ ਘੋੜਾ ਦੜਾਉਂਦਿਆਂ ਨਿਕਲ ਜਾਂਦੇ ਨੇ, ਜਿੱਥੇ ਕਿਤੇ ਸੰਘਣੀ ਛਾਂ ਹੁੰਦੀ ਹੈ ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਛਾਂ ਵੇਖ ਕੇ ਉਤਰ ਜਾਂਦੇ ਨੇ।
ਕਬੋ ਅਖੇਰ ਕਰੈ ਮਨ ਭਾਇਆ,
ਕਈ ਵਾਰੀ ਜੰਗਲ ਚ ਸ਼ਿਕਾਰ ਖੇਡਣ ਲੱਗ ਪੈਂਦੇ, ਮਹਾਰਾਜ ਸ਼ਿਕਾਰ ਖੇਡਣਾ ਵੀ ਸਤਿਗੁਰਾਂ ਦਾ ਸ਼ੌਂਕ ਹੈ, ਤੇ ਮਹਾਰਾਜ ਜੀ ਸ਼ਿਕਾਰ ਖੇਡ ਕੇ ਹਿਰਨਾਂ ਦਾ ਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ।
ਬਿਪਲ ਮਲਕ ਜਾਤੀ ਗੁਰ ਪ੍ਰੋਧਾ, ਸ੍ਰੀ ਹਰਗੋਬਿੰਦ ਸੰਗੀ ਜੋਧਾ।
ਖਾਲਸਾ ਜੀ, ਇੱਕ ਬ੍ਰਾਹਮਣ ਜਿਨ੍ਹਾਂ ਦਾ ਨਾਂ ਜਾਤੀ ਮਲਕ ਸੀ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਯੋਧਾ ਸੀ। ਜਦੋਂ ਜੰਗਾਂ ਹੋਈਆਂ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਦੀਆਂ ਚਾਰ ਜੰਗਾਂ, ਉਹਨਾਂ ਵਿੱਚ ਜਾਤੀ ਮਲਕ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਲੜ ਕੇ ਦੁਸ਼ਮਣਾਂ ਨਾਲ। ਉਹਨਾਂ ਦੀ ਅੱਗੋਂ ਸੰਤਾਨ ਦੇ ਵਿੱਚੋਂ ਸੀ, ਉਹਨਾਂ ਦਾ ਅੱਗੋਂ ਪੁੱਤਰ ਸੀ।
ਦਇਆ ਰਾਮ ਨੰਦਨ ਤਿਸਕੇਰਾ,
ਭਾਈ ਜਾਤੀ ਮਲਕ ਦਾ ਅੱਗੋਂ ਲੜਕਾ ਸੀ, ਉਹਦਾ ਨਾਂ ਸੀ ਭਾਈ ਦਇਆ ਰਾਮ। ਭਾਈ ਦਇਆ ਰਾਮ, ਭਾਈ ਜਾਤੀ ਮਲਕ ਦਾ ਲੜਕਾ ਸੀ, ਭਾਈ ਦਇਆ ਰਾਮ ਉਹਦਾ ਨਾਂ ਹੈ।
ਆਯੁਸ ਵਿਦਿਆ ਕਰੈ ਬਡੇਰਾ,
ਇਹਦਾ ਪਿਤਾ ਵੀ ਬੜਾ ਯੋਧਾ ਸੀ, ਸ਼ਸਤਰਧਾਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਰਿਹਾ ਸੀ, ਤੇ ਅੱਗੋਂ ਭਾਈ ਦਇਆ ਰਾਮ ਵੀ ਆਪਣੇ ਪਿਤਾ ਵਾਂਗੂ ਸ਼ਸਤਰਾਂ ਦਾ ਅਭਿਆਸੀ ਸੀ। ਇਹ ਗੁਰੂ ਕਲਗੀਧਰ ਕੋਲ ਆ ਕੇ ਭਰਤੀ ਹੋਇਆ, ਇਹਨੇ ਆਖਿਆ ਮਹਾਰਾਜ ਮੇਰੇ ਪਿਤਾ ਤੁਹਾਡੇ ਦਾਦਾ ਜੀ ਕੋਲ ਭਰਤੀ ਰਹੇ ਨੇ, ਤੇ ਮੈਂ ਤੁਹਾਡੇ ਕੋਲ ਭਰਤੀ ਹੋਣਾ ਚਾਹੁੰਦਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਕੇ ਭਾਈ ਦਇਆ ਰਾਮ ਜੀ ਭਰਤੀ ਹੋਏ।
ਗੁਰ ਆਗਮਨ ਆਨੰਦਪੁਰ ਜਾਣਾ, ਮਿਲ ਕੇ ਆਸ਼ਿਕ ਬਾਦ ਬਖਾਨਾ।
ਭਾਈ ਦਇਆ ਰਾਮ ਜੀ ਵੀ ਸ਼ਸਤਰਾਂ ਦੇ ਬੜੇ ਅਭਿਆਸੀ ਸਨ, ਇਹ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਕਲਗੀਧਰ ਜੀ ਆਨੰਦਪੁਰ ਸਾਹਿਬ ਨੇ, ਤੇ ਇਹ ਆ ਕੇ ਸਤਿਗੁਰਾਂ ਨੂੰ ਮਿਲੇ, ਮਹਾਰਾਜ ਜੀ ਨੂੰ ਨਮਸਕਾਰ ਕੀਤੇ।
ਪ੍ਰਸੰਨ ਬਿਲੋਕ ਸਚਾਏ,
ਕਲਗੀਧਰ ਜੀ ਨੇ ਦਇਆ ਰਾਮ ਨੂੰ ਵੇਖਿਆ ਤੇ ਵੇਖ ਕੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਰਾਖਿਓ ਸਾਦਰ ਆਪਣੇ ਪਾਏ,
ਮਹਾਰਾਜ ਜੀ ਨੇ ਬੜੇ ਸਤਿਕਾਰ ਨਾਲ ਭਾਈ ਦਇਆ ਰਾਮ ਜੀ ਨੂੰ ਆਪਣੇ ਕੋਲ ਰੱਖਿਆ।
ਨਿਕਟ ਪਿਤਾ ਮੈਂ ਕੇ ਪਟ ਜੋਏ, ਤਿੰਨ ਕੋ ਸੁਤ ਪੋਤਾ ਹੋਏ ਕੋਏ।
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸੂਰਮੇ ਸੀ, ਛੇਵੇਂ ਪਾਤਸ਼ਾਹ ਦੀ ਫੌਜ ਵਿਚ ਸਨ, ਉਹਨਾਂ ਦਾ ਕੋਈ ਪੁੱਤਰ, ਉਹਨਾਂ ਦਾ ਕੋਈ ਪੋਤਰਾ, ਜਿਹੜਾ ਵੀ ਚੱਲ ਕੇ ਆਉਂਦਾ ਗੁਰੂ ਕਲਗੀਧਰ ਜੀ ਨੂੰ ਆਪਣੀ ਫੌਜ ਚ ਭਰਤੀ ਕਰਦੇ ਨੇ, ਉਚੇਚੇ ਤੌਰ ਤੇ ਪਹਿਲ ਉਹਨਾਂ ਨੂੰ ਦਿੰਦੇ ਨੇ ਜਿਨ੍ਹਾਂ ਦੇ ਪਿਓ ਦਾਦੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਰਹੇ ਸਨ।
ਦੇਖੇ ਗੁਰੂ ਪ੍ਰਤਾਪ ਉਚੇਰਾ,
ਕਾਰਨ ਇਹ ਸੀ ਕਿ ਮਹਾਰਾਜ ਜੀ ਜਾਣਦੇ ਸੀ ਵੀ ਇਹਨਾਂ ਦੇ ਪਿਓ ਦਾਦਿਆਂ ਦੇ ਖੂਨ ਦੇ ਵਿਚ ਬੀਰਸ ਸੀ, ਸੂਰਮੇ ਸਨ, ਤੇ ਇਹਨਾਂ ਦੇ ਖੂਨ ਵਿਚ ਵੀ ਉਹ ਸੰਸਕਾਰ ਆਏ ਨੇ ਨਾਲ, ਇਸ ਕਰਕੇ ਮਹਾਰਾਜ ਜੀ ਇਹਨਾਂ ਨੂੰ ਆਪਣੇ ਨਾਲ ਰੱਖਦੇ ਨੇ। ਬਹੁਤ ਸਾਰੇ ਭੱਟ ਸੂਰਮੇ ਆਉਂਦੇ ਨੇ, ਉਹਨਾਂ ਨੇ ਆ ਕੇ ਸਤਿਗੁਰਾਂ ਦਾ ਭਾਰੀ ਪ੍ਰਤਾਪ ਵੇਖਿਆ ਹੈ।
ਸ਼ਸਤਰਾਂ ਸੋ ਅਭਿਆਸ ਵਡੇਰਾ,
ਸ਼ਸਤਰਾਂ ਦਾ ਬੜਾ ਭਾਰੀ ਅਭਿਆਸ, ਅਖਾੜਾ ਲੱਗਦਾ, ਇਹਨੂੰ ਅਖਾੜਾ ਕਹਿੰਦੇ ਨੇ। ਅਖਾੜਾ ਦਾ ਮਤਲਬ ਜਿਹਦੇ ਵਿਚ ਰੋਜ਼ ਸ਼ਸਤਰਾਂ ਦਾ ਅਭਿਆਸ ਹੋਵੇ। ਅਖਾੜੇ ਦੇ ਵਿਚ ਸ਼ਸਤਰਾਂ ਦਾ ਅਭਿਆਸ ਵੀ ਹੁੰਦਾ ਹੈ, ਮੱਲ ਜਿਹੜੇ ਭਲਵਾਨ ਨੇ ਉਹ ਵੀ ਆ ਕੇ ਕੁਸ਼ਤੀਆਂ ਕਰਦੇ ਨੇ, ਕਸਰਤ ਕਰਨੀ, ਏਦਾਂ ਦੇ ਸਾਰੇ ਕੰਮ ਅਖਾੜਿਆਂ ਦੇ ਵਿਚ ਹੁੰਦੇ ਨੇ। ਉਹ ਅਖਾੜਾ ਨੇਤਾ ਪ੍ਰਤੀ ਲੱਗਦਾ, ਤੇ ਉਸ ਅਖਾੜੇ ਵਿਚ ਨਿਤਾ ਪ੍ਰਤੀ ਹਰ ਰੋਜ਼ ਸ਼ਸਤਰਾਂ ਦਾ ਅਭਿਆਸ ਹੁੰਦਾ, ਕਿਤੇ ਬਰਛੀ ਚਲਾਉਣ ਦਾ ਅਭਿਆਸ, ਕਿਤੇ ਨੇਜਾ ਚਲਾਉਣ ਦਾ, ਕਿਤੇ ਕਿਰਪਾਨ ਦਾ, ਕਿਰਪਾਨ ਢਾਲਾਂ ਦੇ ਵਾਰ, ਜਿਹੜੇ ਗੁਪਤ ਵਾਰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਵਿਦਿਆ ਜਿਹੜੀ ਚੱਲਦੀ ਆਉਂਦੀ ਸੀ, ਉਹ ਵਾਰ ਵੀ ਮਹਾਰਾਜ ਜੀ ਆਪਣਿਆਂ ਸਿੰਘਾਂ ਨੂੰ, ਆਪਣਿਆਂ ਸਿੱਖਾਂ ਨੂੰ ਦੱਸਦੇ ਨੇ।
ਆਏ ਸਮੀਪ ਨਮਰ ਸਿਰ ਹੋਏ,
ਆਏ ਸਤਿਗੁਰਾਂ ਦੇ ਕੋਲ ਨਿਮਰਤਾ ਧਾਰਨ ਕਰਕੇ ਮਹਾਰਾਜ ਜੀ ਨੂੰ ਮਿਲਦੇ ਨੇ, ਸਭ ਸਤਿਗੁਰਾਂ ਅੱਗੇ ਸੀਸ ਝੁਕਾ ਕੇ ਰੱਖਦੇ ਨੇ। ਕਿਸੇ ਸਿੱਖ ਦੀ ਤਾਕਤ ਨਹੀਂ ਹੈ ਕਿ ਅੱਖਾਂ ਚੁੱਕ ਕੇ ਗੁਰੂ ਕਲਗੀਧਰ ਜੀ ਦੇ ਚਿਹਰੇ ਵੱਲ ਵੇਖ ਸਕੇ, ਸਭ ਦੇ ਸਿਰ ਝੁਕੇ ਰਹਿਣੇ। ਜਦੋਂ ਮਹਾਰਾਜ ਜੀ ਦੇ ਕੋਲ ਹੋਣਾ, ਨੀਵਾਂ ਵੇਖ ਕੇ ਮਹਾਰਾਜ ਜੀ ਨਾਲ ਬਚਨ ਕਰਨਾ।
ਪ੍ਰਥਮ ਵਾਰਤਾ ਭਾਖਾਂ ਸੋਏ,
ਫਿਰ ਜਿਹੜੀਆਂ ਪਹਿਲਾਂ ਦੀਆਂ ਵਾਰਤਾਵਾਂ ਨੇ, ਕਈ ਪੁਰਾਣੇ ਸਿੱਖ ਹਾਲੇ ਜਿਉਂਦੇ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜੰਗਾਂ ਚ ਸ਼ਾਮਲ ਸੀ, ਉਨ੍ਹਾਂ ਵਿਚੋਂ ਕਈ ਸਿੰਘ ਜਿਉਂਦੇ, ਉਹ ਫਿਰ ਆ ਕੇ ਦੱਸਦੇ ਨੇ, ਮਹਾਰਾਜ ਜਦੋਂ ਮਹਾਰਾਜ ਦਾ ਜੰਗ ਹੋਇਆ ਉਦੋਂ ਅਸੀਂ ਉੱਥੇ ਸੀ, ਤੇ ਜਿਹੜਾ ਕਹਿੰਦੇ, ਕਈ ਕਹਿੰਦੇ ਜੀ ਜਿਹੜਾ ਕਰਤਾਰਪੁਰੇ ਦਾ ਜੰਗ ਹੋਇਆ ਉਦੋਂ ਅਸੀਂ ਉੱਥੇ ਸੀ। ਉਥੋਂ ਦੇ ਜੰਗਾਂ ਯੁੱਧਾਂ ਦੀਆਂ ਜਿਹੜੀਆਂ ਸਾਰੀਆਂ ਵਾਰਤਾਲਾਪਾਂ ਨੇ ਪੁਰਾਣੀਆਂ, ਉਹ ਮਹਾਰਾਜ ਜੀ ਨੂੰ ਸੁਣਾਉਂਦੇ ਨੇ।
ਸੁਣ ਸਭ ਕੋ ਗੁਰ ਧੀਰਜ ਦੇਤ,
ਸਭ ਨੂੰ ਮਹਾਰਾਜ ਜੀ ਧੀਰਜ ਦਿੰਦੇ ਨੇ, ਕਹਿੰਦੇ ਭਾਈ ਸਾਡੇ ਸਮੇਂ ਵੀ ਤੁਹਾਨੂੰ ਜੰਗ ਦੇ ਮੈਦਾਨ ਵਿਚ ਆਪਣੇ ਜ਼ਹਿਰ ਵਿਖਾਣ ਦਾ ਪੂਰਾ ਸਮਾਂ ਉਹ ਆਉਣ ਵਾਲੇ ਸਮੇਂ ਵਿਚ ਮਿਲੇਗਾ।
ਕਰ ਦਰਮਾ ਠੇਗ ਰੱਖ ਲੇਤ,
ਮਹਾਰਾਜ ਜੀ ਉਹਨਾਂ ਦਾ ਮਹੀਨਾ ਨਿਯੁਕਤ ਕਰਕੇ ਕਿ ਮਹੀਨੇ ਦੀ ਕਿੰਨੀ ਤਨਖਾਹ ਹੈ ਉਹ ਮੁਕਰਰ ਕਰਕੇ, ਜਿਹੜੇ ਤਨਖਾਹਾਂ ਤੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਤਨਖਾਹਾਂ ਤੇ ਰੱਖਦੇ ਨੇ, ਜਿਹੜੇ ਨਿਸ਼ਕਾਮ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮਹਾਰਾਜ ਜੀ ਨਿਸ਼ਕਾਮ ਰੱਖਦੇ ਹਨ।
ਲਗੋ ਦੀਰਗ ਜੋ ਗੁਰ ਟਿਕ ਰਹਿ,
ਵੱਡੇ ਛੋਟੇ ਜਿੰਨੇ ਨੇ ਸਾਰੇ ਸਤਿਗੁਰਾਂ ਦੇ ਕੋਲ ਰਹਿੰਦੇ ਹਨ।
ਸਭ ਕੇ ਰੋਜ ਰਜਤ ਪਣਕ,
ਸਾਰਿਆਂ ਦੇ ਰੋਜ ਦਾ ਰਜਤ ਪਣਕ, ਕਈ ਆਪਣੇ ਪੈਸੇ ਰੋਜ ਦੇ ਹੀ ਲੈ ਲੈਂਦੇ ਨੇ ਜਿੰਨੇ ਉਹਨਾਂ ਦੇ ਰੋਜ ਦੇ ਮੁਕਰਰ ਕੀਤੇ ਨੇ, ਕਿਸੇ ਦਾ ਰੁਪਈਆ, ਕਿਸੇ ਦੇ ਦੋ ਰੁਪਈਏ, ਕਿਸੇ ਦੇ ਚਾਰ, ਕਿਸੇ ਦੇ ਪੰਜ, ਇੱਦਾਂ ਜਿੰਨੇ ਰੁਪਈਏ ਉਹਨਾਂ ਦੇ ਰੋਜ਼ ਦੇ ਮੁਕਰਰ ਕੀਤੇ ਹੁੰਦੇ ਨੇ ਉਹਨਾਂ ਨੂੰ ਰੋਜ਼ ਮਿਲ ਜਾਂਦੇ ਹਨ।
ਦਿਨ ਪ੍ਰਤ ਭੀੜ ਹੋਤੇ ਅਦਕਾਈ,
ਦਿਨ ਪ੍ਰਤੀ ਦਿਨ ਸਤਿਗੁਰਾਂ ਦੇ ਕੋਲ ਭੀੜ ਵੱਧ ਰਹੀ ਹੈ।
ਇਸ ਜੀਵ ਕਾ ਨਰ ਸਮਦਾਏ,
ਆਪਣੀ ਜੀਵਕਾ ਨਿਭਾਉਣ ਵਾਸਤੇ ਕਈ ਆ ਕੇ ਸਤਿਗੁਰਾਂ ਕੋਲ ਭਰਤੀ ਹੋ ਰਹੇ ਨੇ।
ਸਿੱਖ ਸੇਵਕ ਕੇ ਚਿਤ ਡਿੱਗ ਰਹਿ, ਜਨਮ ਸੁਧਾਰੈ ਦਰਸ਼ਨ ਲੈ।
ਕਈ ਤੇ ਆ ਕੇ ਤਨਖਾਹਾਂ ਤੇ ਰਹਿੰਦੇ ਨੇ ਗੁਰੂ ਸਾਹਿਬ ਕੋਲ, ਪਰ ਕਈ ਸਿੱਖ ਸੇਵਕ ਭਾਵਨਾ ਵਾਲੇ ਨੇ ਜਿਹੜੇ ਸਿਰਫ ਆਪਣਾ ਜਨਮ ਸੁਧਾਰਨਾ ਚਾਹੁੰਦੇ ਨੇ ਔਰ ਆਪਣਾ ਜਨਮ ਸੁਧਾਰਨ ਲਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਕੋਲ ਰਹਿੰਦੇ ਨੇ, ਜਿਨ੍ਹਾਂ ਦੇ ਮਨ ਚ ਇੱਕੋ ਤਾਂਘ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਔਰ ਦਰਸ਼ਨ ਕਰਕੇ ਆਪਣਾ ਜਨਮ ਸੁਧਾਰਨ ਦੀ।
ਉਤੇ ਕਦੀਮੀ ਗੁਰ ਘਰ ਕੇਰੇ,
ਗੁਰੂ ਘਰ ਦੇ ਮੁੱਢ ਕਦੀਮੀ ਸਿੱਖ ਨੇ, ਹਰ ਵੇਲੇ ਮਹਾਰਾਜ ਜੀ ਦੇ ਨਿਕਟਵਰਤੀ ਰਹਿੰਦੇ ਨੇ।
ਸੋ ਸਭਿਆਨ ਮਿਲੇ ਕੀਏ ਡੇਰੇ,
ਉਹ ਵੀ ਆ ਕੇ ਸਤਿਗੁਰਾਂ ਨੂੰ ਮਿਲਦੇ ਨੇ, ਮਹਾਰਾਜ ਜੀ ਦੇ ਕੋਲ ਡੇਰੇ ਕਰਦੇ ਨੇ।
ਜਥਾ ਪਿਤਾ ਮੈਂ ਸੈਨ ਬਣਾਏ, ਤਥਾ ਸੁਪਤ ਰਾਖੇ ਸਮਦਾਏ,
ਜਿਵੇਂ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਫੌਜਾਂ ਤਿਆਰ ਕੀਤੀਆਂ ਸਨ, ਓਦਾਂ ਗੁਰੂ ਕਲਗੀਧਰ ਜੀ ਵੀ ਫੌਜ ਭਰਤੀ ਕਰ ਰਹੇ ਨੇ। ਛੇਵੇਂ ਪਾਤਸ਼ਾਹ ਤੋਂ ਬਾਅਦ ਹੁਣ ਗੁਰੂ ਘਰ ਵਿਚ ਦੁਬਾਰਾ ਭਰਤੀ ਹੋਣ ਲੱਗੀ ਹੈ ਫੌਜਾਂ ਦੀ, ਸਿਪਾਹੀਆਂ ਦੀ, ਸ਼ਸਤਰਧਾਰੀਆਂ ਦੀ, ਤਾਂ ਕਲਗੀਧਰ ਦੇ ਸਮੇਂ ਹੋਈ ਹੈ। ਦਸਵੇਂ ਪਾਤਸ਼ਾਹ ਆਪਣੇ ਦਾਦਾ ਜੀ ਵਾਂਗੂ ਸੂਰਮਿਆਂ ਨੂੰ ਕੋਲ ਰੱਖਦੇ ਹਨ।
ਤਿਨਹੀ ਸਕਲ ਸਮਾਜ ਬਣਾਇਓ,
ਆਪਣੇ ਦਾਦੇ ਵਾਂਗੂ ਹੀ ਸਾਰਾ ਸਮਾਜ ਮਹਾਰਾਜ ਜੀ ਤਿਆਰ ਕਰ ਰਹੇ ਨੇ।
ਦਿਨ ਪ੍ਰਤਪੁਰੀ ਆਨੰਦ ਬਿਰਧਾਇਓ,
ਦਿਨ ਪ੍ਰਤੀ ਦਿਨ ਸ੍ਰੀ ਆਨੰਦਪੁਰ ਸਾਹਿਬ ਵਧਦਾ ਜਾ ਰਿਹਾ ਹੈ, ਵਿਸਥਾਰ ਹੁੰਦਾ ਜਾ ਰਿਹਾ ਆਨੰਦਪੁਰ ਸਾਹਿਬ ਦਾ।
ਸ਼ਸਤਰਨ ਕੋ ਦੀਰਗ ਅਭਿਆਸਾ, ਕਰੈ ਕਰਾਵੈ ਤਮਾਸ਼ਾ,
ਸ਼ਸਤਰਾਂ ਦਾ ਅਨੇਕਾਂ ਪ੍ਰਕਾਰ ਦਾ ਦੀਰਘ ਅਭਿਆਸ ਕਰਦੇ ਨੇ ਮਹਾਰਾਜ ਜੀ, ਕਰਦੇ ਨੇ ਔਰ ਕਰਾਉਂਦੇ ਨੇ, ਔਰ ਜਦੋਂ ਕਰਾਉਂਦੇ ਨੇ ਤੇ ਉਹਨਾਂ ਸਾਰੇ ਸਿੰਘਾਂ ਨੂੰ ਸ਼ਸਤਰਾਂ ਦਾ ਅਭਿਆਸ ਕਰਦਿਆਂ ਵੇਖ ਕੇ ਮਹਾਰਾਜ ਜੀ ਬੜੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ।
ਆਇਨ ਅਰੂਡੈ ਵਹਿਰ ਸਿਦਾ ਮੈਂ,
ਘੋੜਿਆਂ ਦੇ ਉੱਤੇ ਸਵਾਰ ਹੋ ਕੇ ਬਾਹਰ ਨੂੰ ਜਾਂਦੇ ਘੋੜ ਸਵਾਰੀ ਕਰਦੇ ਨੇ।
ਨਾਨਾ ਰੀਤ ਫੰਧਾਏ ਪੱਲਾ ਮੈਂ,
ਨਾਨਾ ਰੀਤ ਦੇ ਨਾਲ ਘੋੜੇ ਦੀ ਵੱਖਰੀਆਂ ਵੱਖਰੀਆਂ ਚਾਲਾਂ ਨਾਲ ਘੋੜਿਆਂ ਨੂੰ ਦੜਾਉਂਦੇ ਨੇ, ਭਜਾਉਂਦੇ ਨੇ ਕਦੇ ਰੋਕਦੇ ਨੇ
ਪਾਨ ਕਮਾਨ ਤਾਨ ਕਰ ਬਾਨਾ
ਅੱਖਾਂ ਵਿਚ ਕਮਾਨਾ ਪਕੜ ਕੇ ਕੰਨਾਂ ਤੱਕ ਤੀਰ ਖਿੱਚ ਕੇ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਸ਼ਾਨਾ ਲਾਉਂਦੇ ਨੇ
ਕਰੈ ਦਿਖਾਵਨ ਹੱਥੈ ਨਿਸ਼ਾਨਾ
ਨਿਸ਼ਾਨਾ ਦੇਖ ਕੇ ਘੋੜਾ ਦੌੜਾ ਕੇ ਚੱਲਦੇ ਘੋੜੇ ਦੇ ਉੱਤੇ ਨਿਸ਼ਾਨਾ ਚਲਾਉਂਦੇ ਬੜਾ ਔਖਾ ਹੁੰਦਾ ਖਲੋ ਕੇ ਨਿਸ਼ਾਨਾ ਨਹੀਂ ਲੱਗਦਾ ਘੋੜੇ ਚੱਲਦੇ ਦੇ ਉੱਤੇ ਮਹਾਰਾਜ ਜੀ ਫਿਰ ਨਿਸ਼ਾਨਾ ਲਾਉਂਦੇ ਨੇ
ਤੋਮਰ ਤੁਪਕ ਸੋ ਤੇਗ ਤਮਾਚਾ ਕਰੈ ਪ੍ਰੇਮ ਤਾਰੈ ਗੁਰ ਸਾਚਾ
ਪਰਛੀ ਬੰਦੂਕ ਤੇਗ ਤਮੰਚਾ ਜਿਹਨੂੰ ਆਮ ਕਰਕੇ ਅੱਜ ਕੱਲ ਛੋਟਾ ਪਿਸਟਲ ਆਦਿ ਕਹਿ ਦਿੰਦੇ ਨੇ ਇਹਨਾਂ ਨਾਲ ਸਤਿਗੁਰੂ ਜੀ ਪ੍ਰੇਮ ਕਰਦੇ ਨੇ ਸ਼ਸਤਰਾਂ ਦੇ ਨਾਲ ਤੇ ਇਹਨਾਂ ਸ਼ਸਤਰਾਂ ਨੂੰ ਮਹਾਰਾਜ ਜੀ ਆਪਣੇ ਨਾਲ ਰੱਖਦੇ ਨੇ ਸ਼ਸਤਰਾਂ ਨਾਲ ਸਤਿਗੁਰਾਂ ਦਾ ਬੜਾ ਪਿਆਰ ਹੈ ਤੀਰੋ ਤੁਫੰਗੋ ਬੜੋ ਰਾਮ ਜੰਗੋ ਕਣਖ ਧਾਰ ਅਣੀਅਰ ਕਮੰਧ ਕੋਰੜਾ ਪੰਜ ਸ਼ਸਤਰ ਪ੍ਰਵਾਨ ਸੁਣੋ ਨੰਦ ਲਾਲ ਯਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਮਹਾਰਾਜ ਜੀ ਇਹ ਸ਼ਸਤਰ ਆਪਣੇ ਨਾਲ ਰੱਖਦੇ ਨੇ ਛੋਟਾ ਤਮੰਚਾ ਵੱਡੀ ਬੰਦੂਕ ਵੀ ਨਾਲ ਰੱਖਦੇ ਨੇ ਬਰਛੀ ਰੱਖਦੇ ਨੇ ਤੀਰ ਕਮਾਨ ਆਪਣੇ ਕੋਲ ਰੱਖਦੇ ਨੇ ਤੇਗ ਆਪਣੇ ਗਾਤਰੇ ਚ ਰੱਖਦੇ ਤੇਗ ਵੀ ਬੜੇ ਕਮਾਲ ਦੀ ਸੋਨੇ ਦਾ ਮੁੱਠਾ ਉੱਤੇ ਸੋਨੇ ਦੀ ਕਢਾਈ ਕੱਢੀ ਵਿਚ ਕੀਮਤੀ ਹੀਰੇ ਜੜੇ ਹੋਏ ਐਸੀ ਕੀਮਤੀ ਤੇਗ ਮਹਾਰਾਜ ਜੀ ਦੇ ਗਾਤਰੇ ਸੁਭਾਏ ਮਾਨ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜਿਵੇਂ ਆਨੰਦਪੁਰ ਸਾਹਿਬ ਚ ਵਿਚਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ